ते रात्रि बहला पहना यो तपत है बारो बार तप तप खपे बहुत बेकार। गुरु साहब ने आके दसिया कि ये दुनिया जी ये अगल कुंड है, ये जगत जलंदा है, ये आतिश दुनिया है, ये कल ताती है। रेंदे तो आप ए क्योंकि अग में रेंद्या होया इंसान ये भुल जाता है कि मैं अग में रहा, क्योंकि वह अग का आदि हो जाता है। असी इस कल ताती का वी हैव बिकम एम्बॉडीमेंट ऑफ कल ताती। असी इंसान का जरा मन इस अग का स्वरूप बनया हो। गुरु साहब ने आके कहा कि तू सड़ता बलता पिया इस दुनिया के रह के, तेरा मन सड़ता बलता पिया, तेनू गुझी अग लगी हुई है कभी माया की, तेनों तृष्णा की अग लगी हुई है, तेनों होर तेनों अनेक जो डिजायर ने मैकी डिजायर ने उन्हों की अग लगी हुई है। गुझी पाए जले संसार तख्त ना व्यापे माया। तख्त जड़े ने इस गुझी अग तो रहत होंगे ने, क्योंकि उन्होंने अंदरली दुनिया की सोझी होंगी है, अंदरली दुनिया का जीवन जिंदते हैं, असं बाहरली दुनिया का जीवन जिंदे हैं। एक कल ताती की संगत की थी तो साडा मन भी तपया, साडा मन भी सड़िया बलिया। हर एक ध्यान देना ये बाहर की अग नहीं, ये बाहर कपड़िया अग लगी हो जाके अच्छी को जल रही है, ये साडे मन में अग लगी हुई है। ये सुख मन के कभी ईरखा की द्वैग की नफरत की रोसिया की गिलिया की नीवे ख्यालों की साड़े की तृष्णा की होर जिन्हें नीवे असुरी औग ने इन्हों की अग लगी हुई इंसान, क्योंकि 24 घंटे ये बाहर मुखी मन करके इस दुनिया में रहा है। अंदर की दुनिया की सोच ही नहीं सानू कि यह दुनिया आके से जो अंदर हैगी साढ़े ठंड। हर एक इंसान हाए दूह करता, आए आए दुनिया भाई दुखी हाँ दुखी हाँ, ठंड लभे कितों ठंड लभे, पर जिथे ठंड हैगी उस पसरे तुरदा नहीं, ठंड की तलाश नहीं करता। सारे मौका दे के गए जिन्हें गुरबाणी में बैठे ने, कल ताते ठंड आ हरना आतिश दुनिया खुड़क नाम खदाया, ये पता लग जाए कि नाम वह ठंडा है, असं अग च सड़ते बलते पे तो फिर की ठंड की तलाश नहीं करा। किन्या बड़े ठंड की तलाश की है कि क्यों नहीं की थी? कि अजे तक महसूस नहीं होया कि असं अग च सड़ते बलते पे। नोट करो जिस दिन तो यह महसूस होया कि वाकई सानू अग लगी हुई है, फिर यह ठंड की तलाश में पै जाए। गुरु साहब ने जुगती दसी आके भी जे तू महसूस करे ये त्याग के तो फिर कर की ए जग जलता देख के भज पै हर शरनाई राम, भज के शरना आ जाइए क्योंकि शरण की ठंडा हरना हो। जे पता लग जाए कि तत्ती आके तो फिर करिए कि अग तो बचने की कोई उपाय ना करिए। मेरे मन गो हरनाम का ओला तुझे ना लागे ताता झोला, ये तत्तिया झोलिया तो बचन का एको ही गुरु साहब ने सोल्यूशन लिया किसी के नाम का ओला ले लगे। नाम तो बिना जिन्नी भी सारी आगे आगे भक्त ना व्यापे माया, भक्त ने जेडे वो नाम का जीवन जिंदते ने इलाही जीवन हुक्म दे प्रैण होके गुरु दे प्रैण होके जीवन जिंदते ने। इसे करके वो ठंडे ठार ने ठंडी उन्होंने शरीर ठंडा तन ठंडा रोम रोम ठंडा रसना ठंडी अखा ठंडिया मत्था ठंडा गल की उन्होंने रोम रोम विचों को अमृत अमर की धारा बग रही होंगी। भगत ठंडा से भगत प्रहलाद उन्हें तत्ते थम जफी पाली से उन्होंने भी ठंडा करके रख दिता। साडे अंदर भी ठंड है पर गुजी ठंड है गुप्त ठंड है बेटन के साडे अंदर, पर असी उस ठंड की तलाश नहीं की क्योंकि असी इस अग दे विच रहण दे आदि हो गए। असी किन्ने इंसान देखो किन्ना दुखी हो रहा है, किन्ना कल कलेश विच है, चिंता चिखा विच ये सर बन गया है, पर अजे तक इन्हें हाथ नहीं खड़े किए कि मैनू कद नहीं किए। इसे करके निकले नहीं असी आज जन्ने गुरु साहब क्यों आए थे सानू कढ़न वास्ते इस अग दे विचों इस आतिश दुनिया तो बचाउण वास्ते आए थे, पर किन्ने गुरु साहब का सहारा लिया। बाणी तो उन्होंने पढ़ने पर बाणी पढ़ के असी हाथ नहीं खड़े करते कि मैंने कढ़ लिया। ये बाणी पढ़ी हजारा सालों तक पढ़ी गई है कि हाथ नहीं खड़े किए कि इस अग तो बचने माड़ा मोटा यत्न नहीं किया। मत सोचिए कि इस बाणी पढ़ी तो सारे पिता लिखे थे। ये पढ़ने का मतलब ये कि पहला तो महसूस करिए कि मैंने तो नहीं पता, पर गुरबाणी मुताबिक मैं महसूस करा कि मैं इस अग में सड़दा बलदा पे। महसूस करके फिर करे कि ये दुनिया अग तो ठंड कितने आ, मेहरबान पिता मेरा हाथ फड़ के मैं उस ठंड में लै जा। कई ने सवाल किया गुरु साहबान कि तुम कहते कि दुनिया अग है, एक दुनिया दृष्टमान संसार जरा यह आतिश दुनिया है, नाले कहें तुम दुनिया में रहना है तो इलाज की फिर इस अग तो बचन का? कहते भी इस दुनिया में रहना है, दुनिया अग है, दुनिया के चंगारे भी थोड़े से आने नहीं, एक इलाज है कि तुम इले ठंडे ठार हो जाओ
ਕਿ ਚੰਗਿਆੜੇ ਆਉਣ ਤੇ ਬੁੱਝ ਜਾਣ। ਅਸੀਂ ਦੁਨੀਆਂ ਦੀ ਅੱਗ ਬੁਝਾਉਣ ਵਾਸਤੇ ਨਹੀਂ ਆਏ, ਗੁਰੂ ਵੀ ਨਹੀਂ ਸੀ ਆਇਆ, ਉਹਨੇ ਤਾਂ ਉਹਦੀ ਅੱਗ ਬੁਝਾਈ ਸੀ ਜਿਹਨੇ ਪੁਕਾਰ ਕੀਤੀ ਕਿ ਮੈਂ ਸਰਦਾ ਬਲਦਾ ਪਿਆ। ਹਾਂ, ਸਾਡੀ ਵੀ ਅੱਗ ਤਾਂ ਹੀ ਬੁਝੇਗੀ ਜੇ ਹੱਥ ਖੜੇ ਕਰੀਏ ਮਿਹਰਬਾਨ ਪਿਤਾ ਮੈਂ ਕਈਆਂ ਜਨਮਾਂ ਤੋਂ ਇਸ ਅੱਗ ਵਿੱਚ ਤਪਦਾ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ ਵੀ ਤੇ ਖੁਆਰ ਹੋ ਰਿਹਾ, ਦੁਖੀ ਹੋ ਰਿਹਾ, ਹਾਏ ਬੂਹ ਕਰੀ ਜਾਂਦਾ ਅੰਦਰੋਂ। ਪਰ ਜਿਹੜੀ ਚੀਜ਼, ਜਿਹੜਾ ਸੋਲਿਊਸ਼ਨ ਸੀ, ਜਿਹੜਾ ਹੱਲ ਸੀ, ਉਹ ਨਹੀਂ ਲੱਭਦਾ। ਅਸੀਂ ਬਾਹਰੋਂ ਠੰਡ ਲੱਭਦੇ ਹਾਂ, ਕਿਸੇ ਨੂੰ ਅੱਗ ਚ ਠੰਡ ਲੱਭੀ, ਅੱਗ ਦੇ ਜਿੰਨਾ ਨੇੜੇ ਜਾਵਾਂਗੇ ਕਿਸੇ ਚ ਵੱਧਦਾ ਜਾਵੇਗਾ। ਅੱਗ ਚ ਠੰਡ ਨਹੀਂ, ਅੱਗ ਵੱਲ ਜਾਵਾਂਗੇ ਸਿੱਖ ਵੱਧਦਾ ਜਾਵੇਗਾ, ਠੰਡ ਅੰਦਰ ਨੂੰ ਠੰਡ ਵਾਲੇ ਪਾਸੇ ਜਾਵਾਂਗੇ ਠੰਡ ਵੱਧਦੀ ਜਾਵੇਗੀ। ਅੰਦਰ ਠੰਡ ਹੈ, ਬਾਹਰ ਅੱਗ ਹੈ, ਅਸੀਂ ਮਨ ਕਰਕੇ ਬਾਹਰ ਨੂੰ ਦੌੜੇ। ਅਸੀਂ ਸਾਡੀਆਂ ਬਿਰਤੀਆਂ ਜਿਵੇਂ ਜਿਵੇਂ ਖਿੜਦੀਆਂ ਗਈਆਂ, ਇਹਨਾਂ ਚ ਤਪਸ਼ ਵੱਧਦੀ ਗਈ। ਜੇ ਇਹ ਕਿਤੇ ਗੁਰੂ ਦੀ ਯੁਕਤੀ ਅਨੁਸਾਰ ਸਿਮਰਨ ਕਰਕੇ ਇਹ ਅੰਤਰਮੁਖੀ ਹੋ ਜਾਵੇ ਤੇ ਅੰਦਰ ਕੀ ਇਹ ਠੰਡ ਜੋ ਅੰਦਰ ਨੂੰ ਤੁਰੇਗਾ ਤੇ ਇਹ ਠੰਡ ਵੱਧਦੀ ਜਾਵੇਗੀ। ਜੀ ਉਹ ਤਪਤ ਹੈ ਬਾਰੋ ਬਾਰ, ਬਾਰ ਬਾਰ ਕੀ ਦਿਨ ਰਾਤ ਇਸ ਅੱਗ ਦੇ ਵਿੱਚ ਇਹ ਸੜਦਾ ਬਲਦਾ ਪਿਆ। ਠੰਡ ਕਿਤੇ ਨੀ ਹੈਗੀ, ਕਿਤੇ ਠੰਡ ਨਹੀਂ। ਉੱਤੋਂ ਭਾਵੇਂ ਕਹਿ ਜੀ ਚੜਦੀਆਂ ਕਲਾ ਨੇ, ਅੰਦਰ ਕੁਛ ਹੋਰ ਕਲਾਵਾਂ ਚੱਲਦੀਆਂ ਪਈਆਂ ਇਹਦੇ ਅੰਦਰ। ਉੱਤੋਂ ਕਹਿ ਜੀ ਬੜੇ ਸੁਖੀ ਆ, ਕੋਈ ਨੀ ਅੰਦਰ ਦੁੱਖ ਚੰਬੜਿਆ ਹੁੰਦਾ ਹੈ। ਉੱਤੋਂ ਕਹਿ ਉੱਤੋਂ ਉੱਤੋਂ ਕਹਿ ਜੀ ਬੜੀ ਸ਼ਾਂਤੀ, ਸ਼ਾਂਤੀ ਸ਼ੁਲਤੀ ਹੈ ਨੀ ਇਸ ਦੁਨੀਆਂ ਵਿੱਚ, ਤਾਂ ਅਸ਼ਾਂਤੀ ਏ, ਸੁੱਖ ਸੁੱਖ ਨਹੀਂ ਰੇ ਹਰ ਭਗਤ ਬਿਨਾਂ। ਵੀ ਭਗਤੀ ਜਿਹਨਾਂ ਨੇ ਕੀਤੀ ਹੈ, ਜਿਹਨਾਂ ਨੇ ਨਾਮ ਜਪਿਆ, ਜਿਹਨਾਂ ਨੂੰ ਇਹ ਅੰਦਰ ਦਾ ਨਾਮ ਪ੍ਰਾਪਤ ਹੋਇਆ, ਉਹਨਾਂ ਨੂੰ ਇਹ ਸੁੱਖ ਮਿਲਿਆ, ਬਾਹਰ ਸੁੱਖ ਕਿਤੇ ਨਹੀਂ। ਬਾਹਰ ਤਾਂ ਸਾਰੀ ਦੁਨੀਆਂ, ਨਾਨਕ ਦੁਖੀਆ ਸਭ ਸੰਸਾਰ, ਕਿਉਂਕਿ ਅਸੀਂ ਵੀ ਬਾਹਰ ਦੀ ਦੁਨੀਆਂ ਦਾ ਜੀਵਨ ਜਿਉਂਦੇ ਆ, ਅੰਦਰਲੀ ਦੁਨੀਆਂ ਦੀ ਸੋਝੀ ਨਹੀਂ ਆਈ। ਇਹ ਆਤਮਕ ਦੁਨੀਆਂ ਦੀ, ਆਤਮਕ ਮੰਡਲ ਤੇ ਸਾਨੂੰ ਵਿਸ਼ਵਾਸ ਨਹੀਂ ਆਇਆ। ਇਹ ਗੁਰਬਾਣੀ ਸਾਨੂੰ ਆਤਮਕ ਮੰਡਲ ਤੇ ਵਿਸ਼ਵਾਸ ਪੈਦਾ ਕਰਨ ਵਾਸਤੇ ਦਿੱਤੀ ਗੁਰੂ ਸਾਹਿਬਾਂ ਨੇ, ਕਿ ਇਹ ਬਾਣੀ ਪੜ੍ਹ ਪੜ੍ਹ ਕੇ ਇਹਨੂੰ ਵਿਸ਼ਵਾਸ ਆ ਜਾਏ ਕਿ ਮੇਰਾ ਅਸਲੀ ਜੀਵਨ ਨਾਮ ਦਾ ਜੀਵਨ ਹੈ, ਅਸਲੀ ਜੀਵਨ ਮੇਰਾ ਠੰਡਾ ਜੀਵਨ ਹੈ, ਪਿਆਰ ਵਾਲਾ ਜੀਵਨ ਹੈ, ਅੰਦਰ ਦੇ ਰਸ ਵਾਲਾ ਜੀਵਨ ਹੈ। ਪਰ ਕਿਉਂ ਨਹੀਂ ਮਿਲਿਆ ਸਾਨੂੰ? ਕਾਰਨ ਕੀ ਹੈ ਕਿ ਅਸੀਂ ਉਹਦੀ ਤਲਾਸ਼ ਵਿੱਚ ਨਹੀਂ, ਉਹਦੀ ਮੰਗ ਵਿੱਚ ਨਹੀਂ, ਉਸ ਭਾਵਨਾ ਵਿੱਚ ਨਹੀਂ। ਆ ਬਾਣੀ ਵੀ ਪੜ੍ਹਦੇ ਹਾਂ ਤੇ ਸਿਰਫ ਉਸ ਨਾਮ ਦੀ ਮੰਗ ਲਈ ਨਹੀਂ ਪੜ੍ਹਦੇ, ਉਸ ਨਾਮ ਦੀ ਖਿੱਚ ਪੈਦਾ ਕਰਨ ਲਈ ਅਸੀਂ ਬਾਣੀ ਨਹੀਂ ਪੜ੍ਹਦੇ, ਇਹ ਸਿਰਫ ਪੜ੍ਹਦੇ ਹਾਂ ਕਾਹਦੇ ਵਾਸਤੇ ਕਿ ਰੱਬਾ ਮੈਨੂੰ ਹੋਰ ਮਾਇਆ ਵਿੱਚ ਫਸਾ ਦੇ, ਫਸਾ ਕੇ ਮੇਰੀ ਜਿਹੜੀ ਇਹ ਆਗੇ ਆਤਿਸ਼ ਦੁਨੀਆਂ ਦੀ ਆਗੇ ਇਹ ਵੱਧਦੀ ਜਾਵੇ। ਇੱਥੇ ਜਿੰਨੀਆਂ ਮੰਗਾਂ ਮੰਗਣੇ ਆ ਅਸੀਂ ਆ ਕੇ ਗੁਰੂ ਦੇ ਦਰ ਤੋਂ, ਇਹ ਮਾਇਆ 'ਚ ਫਸਣ ਲਈ ਮੰਗਣੇ ਆ, ਦੁਨੀਆਂ 'ਚ ਫਸਣ ਲਈ ਮੰਗਣੇ, ਦੁਨੀਆਂ 'ਚੋਂ ਨਿਕਲਣ ਲਈ ਨਹੀਂ ਮੰਗਦੇ। ਦੁਨੀਆਂ 'ਚੋਂ ਨਿਕਲਣ ਵਾਲੀ ਮੰਗ ਤਾਂ ਇੱਕੋ ਨਾਮ ਦੀ ਮੰਗ ਹੈ, ਇੱਕੋ ਹੀ ਮੰਗ ਹੈ, ਉਹ ਰੱਬ ਦਾ ਪਿਆਰ ਹੈ, ਉਹ ਰੱਬ ਦੀ ਕਰਮ ਸ਼ਰਮ ਹੈ। ਪਰ ਕਿੰਨੇ ਨੂੰ ਆਪਾਂ ਇਸ ਦਰ 'ਤੇ ਆਉਣੇ ਇਹ ਮੰਗਣ ਵਾਸਤੇ ਕਿ ਮੇਰੀ ਅੱਗ ਬੁਝਾ ਦੇ? ਕਿਸੇ ਨੇ ਅਰਦਾਸ ਕੀਤੀ ਹੋਵੇ 50 ਰੁਪਏ ਦੇ ਕੇ, ਮਿਹਰਬਾਨ ਪਿਤਾ ਕਿੰਨੇ ਜਨਮਾਂ ਤੋਂ ਮੈਂ ਸੜਦਾ ਬਲਦਾ ਆ ਰਿਹਾ, ਹੁਣ ਤਾਂ ਟੁੱਟ ਪੈ ਮੇਰੀ ਕੀ ਅੱਗ ਬੁਝਾ ਦੇ। ਨਹੀਂ ਮੰਗ ਕੀਤੀ ਕਿਸੇ ਨੇ। ਜੀ ਇਹ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੀ ਜੇ ਤਪਦਾ ਹੈ ਤੇ ਨੁਕਸਾਨ ਕਿਹਦਾ? ਦੁੱਖ ਤਾਂ ਆਪ ਜਾਂਦਾ ਨਾ, ਗੁਰੂ ਤਾਂ ਸਾਡੇ ਵਾਸਤੇ ਹੱਲ ਲੈ ਕੇ ਆਇਆ। ਧਿਆਨ ਦੇਣਾ, ਉਹ ਚਾਹੁੰਦਾ ਕਿ ਮੈਂ ਸਾਰਿਆਂ ਦੀ ਅੱਗ ਬੁਝਾ ਦੇਵਾਂ, ਪਰ ਕੋਈ ਵਿਰਲਾ ਵਿਰਲਾ ਜੱਗ ਦੇ ਉੱਤਮ ਕੱਢ ਗਏ ਵਿਰਲੇ ਕਿਹੜੀ, ਕਿ ਜਿਹੜਾ ਨਿਤਰਿਆ ਜਿਹਨੇ ਹੱਥ ਖੜੇ ਕਿਸੇ ਕੁਝ ਬੁਝਾ ਦਿੱਤੀ। ਰੱਬ ਦੀ ਮਿਹਰ, ਰੱਬ ਗੋਡ ਇਜ਼ ਆਲ ਗ੍ਰੇਸ ਐਂਡ ਐਵਰ ਗ੍ਰੇਸਫੁਲ, ਉਹ ਸਦਾ ਹੀ ਮਿਹਰਬਾਨ ਹੈ। ਪਰ ਕੋਈ ਕੋਈ ਵਿਰਲਾ ਵਿਰਲਾ ਜਿਹਨੇ ਇਸ ਮਿਹਰ ਦਾ ਪਾਤਰ ਬਣ ਲਈ ਇਸ ਧਰਤੇ ਆਇਆ, ਵਿਰਲੇ ਵਿਰਲੇ ਨੇ ਮਿਹਰ ਲਈ ਪੁਕਾਰ ਕੀਤੀ ਹੈ, ਉਹਦੇ ਤੇ ਮਿਹਰ ਹੋਗੀ। ਜੇ ਆਪਾਂ ਵੀ ਉਹਨਾਂ ਵਿਰਲਿਆਂ ਚੋਂ ਆ ਜਾਵਾਂਗੇ ਤਾਂ ਸਾਡੇ ਤੇ ਮਿਹਰ ਨਹੀਂ ਕਰੇਗਾ, ਉਹ ਤਾਂ ਹੈ ਹੀ ਬਖਸ਼ਿੰਦੇ। ਹੁਣ ਜਿਹੜਾ ਧੁੱਪ 'ਚ ਬੈਠਾ ਉਹ ਧੁੱਪ ਲੈ ਰਿਹਾ, ਜੇ ਆਪਾਂ ਨਿਕਲ ਕੇ ਜਾਵਾਂਗੇ ਸਾਨੂੰ ਧੁੱਪ ਨਾ ਦੇਵੇਗਾ ਦਿਸਦਾ, ਕਿਉਂਕਿ ਰੱਬ ਦੀ ਧੁੱਪ ਤਾਂ ਹੈਗੀ ਏ, ਰੱਬ ਦੀ ਮਿਹਰ ਤਾਂ ਸਦਾ ਹੀ ਹੋ ਰਹੀ ਏ। ਪਰ ਵਿਰਲੇ ਵਿਰਲੇ ਇਸ ਅੱਗ ਦੀ ਕੋਣ ਚੋਂ ਨਿਕਲ ਕੇ, ਜਾਂਦਰ ਅੱਗ ਦੀ ਕੋਣ ਚੋਂ ਨਿਕਲੇ, ਉਹਨਾਂ ਨੇ ਇਸ ਰੱਬ ਦੀ ਹਜ਼ੂਰੀ ਨੂੰ ਮਾਣਿਆ। ਜਦੋਂ ਆਪਾਂ ਇਸ ਭਾਵਨਾ ਦੇ ਨਾਲ ਗੁਰਬਾਣੀ ਨੂੰ ਅਪਰੋਚ ਕੀਤਾ, ਸਾਨੂੰ ਇਸ ਗੁਰਮੁਖ ਗਾਡੀ ਰਾਹ ਤੇ ਤੋਰੇਗਾ, ਇਸ ਅੱਗ ਚੋਂ ਕੱਢ ਕੇ ਠੰਡੇ ਨਾਮ ਦੇ ਸਰੋਵਰ ਵਿੱਚ ਸਾਡੀਆਂ ਤਾਰੀਆਂ ਲਵਾਵੇਗਾ। ਤਬ ਤੱਕ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਲਾਏ। ਆਹ ਦੇਖੋ ਸਾਡਾ ਹਾਲ, ਕਹਿੰਦੇ ਜਿਹਨੂੰ ਬਾਣੀ ਵਿਸਰੀ ਹੋਈ, ਬਾਣੀ ਨੀ ਇੱਕ ਗੁਰਬਾਣੀ ਇੱਕ ਬਾਣੀ, ਇਹ ਗੁਰਬਾਣੀ ਜਿਹੜੀ ਸਾਡੇ ਸਾਹਮਣੇ ਇਹ ਹੁਕਮ ਸੋਧ ਗੁਰਬਾਣੀ, ਗੁਰਬਾਣੀ ਕਹੇ ਸੇਵਕ ਜਾਣਾ ਮਾਨੇ। ਪਹਿਲੀ ਲਹਿਰ ਤੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਉਹ ਗੁਰੂ ਨੂੰ ਬਾਣੀ, ਰਸ ਨੂੰ ਬਾਣੀ, ਅੰਮ੍ਰਿਤ ਨੂੰ ਬਾਣੀ, ਜੋਤ ਨੂੰ ਬਾਣੀ, ਸ਼ਕਤੀ ਸਰੂਪ ਬਾਣੀ, ਇਹਦੇ ਵਿੱਚ ਸਾਰੇ ਅੰਮ੍ਰਿਤ ਨੇ। ਉਹ ਬਾਣੀ ਕੀ ਕਿਸ ਤਰ੍ਹਾਂ ਦੀ ਹੈ? ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਉਹ ਬਾਣੀ ਦਾ ਸਰੂਪ ਕੀ ਹੈ? ਉਹ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤੇ ਮੁੱਖ ਦੁਆਰ, ਉਹ ਮਿੱਠੀ ਹੈ, ਉਹ ਅੰਮ੍ਰਿਤ ਦੀ ਧਾਰਾ ਹੈ ਬਾਣੀ, ਮਿੱਠੀ ਹੈ। ਔਰ ਉਹ ਆਪਾਂ ਜਿਨ ਪੀਤੀ, ਪੜ੍ਹੀ ਨਹੀਂ, ਜਿਨ ਪੀਤੀ ਉਹ ਪੜ੍ਹਨ ਵਾਲੀ ਚੀਜ਼ ਹੀ ਨਹੀਂ, ਉਹ ਤਾਂ ਮੰਨਣ ਵਾਲੀ ਚੀਜ਼ ਹੈ। ਰਸ ਪੜਨ ਵਾਸਤੇ ਨਹੀਂ ਹੁੰਦਾ, ਕਹਿੰਦਾ ਰਸਤਾ ਪੀਣ ਵਾਸਤੇ ਹੁੰਦਾ। ਇਹ ਗੁਰਬਾਣੀ ਨੂੰ ਪੜ੍ਹ ਪੜ੍ਹ ਕੇ ਅੰਤਰਮੁਖੀ ਹੋ ਕੇ ਅਸੀਂ ਉਸ ਬਾਣੀ ਨੂੰ ਪੀਣਾ ਹੈ, ਉਸ ਰਸ ਨੂੰ ਪੀਣਾ ਹੈ, ਉਸ ਅੰਮ੍ਰਿਤ ਜਿਹੜੇ ਅੰਮੇ ਉਹ ਚੱਲੇ ਚਰਨੇ ਨੇ ਉਸ ਰਸ ਨੂੰ ਆਪਾਂ ਮਾਣਨ ਵਾਸਤੇ ਆਏ ਆ। ਉਹ ਚੱਖ ਚੱਖਣ ਵਾਲੀ ਚੀਜ਼ ਦੇ ਕੋਈ ਜਿਹਨ ਚੱਖਿਆ ਜਿਹਨ ਆਇਆ ਸਾਧ ਜਿਹਨ ਪੀਤੀ ਫਿਰ ਮਸਤ ਪਏ। ਉਹ ਤਾਂ ਮਸਤੀ ਚੜ੍ਹਾਉਣ ਵਾਲੇ ਕੋਲ ਨਸ਼ਾ ਹੈ, ਉਹ ਨਸ਼ਾ ਕਿੱਥੇ ਆ? ਸਾਡੇ ਸਾਰਿਆਂ ਦੇ ਅੰਦਰ ਹੀ। ਕਹਿੰਦੇ ਜੇ ਸਾਡੇ ਅੰਦਰ ਤੋਂ ਬਾਣੀ ਨਹੀਂ ਆਈ, ਰਸ ਨੂੰ ਬਾਣੀ ਸਾਡੇ ਅੰਦਰ ਪ੍ਰਗਟ ਨਹੀਂ ਹੋਈ, ਉਹ ਨਾਮ ਸਰੂਪ ਬਾਣੀ ਨਹੀਂ ਗੱਜੀ, ਉਹ ਗੁਰਸ਼ਬਦੀ ਗੋਬਿੰਦ ਨਹੀਂ ਗੱਜਿਆ, ਤਾਂ ਜਿਉਂ ਪੱਕਾ ਰੂਪ ਜੀਵਨ ਲਾਇਕ ਸਾਡਾ ਜੀਵਨ ਇਸ ਤਰ੍ਹਾਂ ਜਿਵੇਂ ਕੌੜੀਆਂ ਦਾ ਜੀਵਨ ਹੈ। ਧਿਆਨ ਰੱਖ, ਕੌੜੀਆਂ ਨਾਲ ਬਾਹਰਲੇ ਕੋੜ ਨੂੰ ਗੁਰੂ ਦੇ ਕੋੜ ਮੰਨਿਆ ਹੀ ਨਹੀਂ, ਮਨ ਦੇ ਕੋੜ ਨੂੰ ਕੋੜੇ ਆ ਕੇ ਕਿਹਾ ਵੀ ਇਹ ਮਨ ਦੇ ਕੋੜੀ ਜਿਹੜੇ ਨੇ ਇਹ ਅਸਲੀ ਕੋੜੀ ਨੇ। ਇੱਕ ਕੋੜੀ ਸੀ, ਗੁਰੂ ਸਾਹਿਬਾਨ ਗਏ ਉਹਦੇ ਕੋਲ, ਬਹੁਤ ਲੋਕ ਆਉਂਦੇ ਸੀ ਦੂਰੋਂ ਹੀ, ਉਹਨਾਂ ਨੇ ਰੋਟੀ ਛੱਡ ਜਾਣੀ ਚਲੇ ਜਾਣਾ ਕਿਉਂਕਿ ਬਦਬੂ ਆਉਣੀ, ਇਨਫੈਕਸ਼ਨ ਦੀ ਬਿਮਾਰੀ ਹੈ, ਸ਼ੋਹ ਦੀ ਬਿਮਾਰੀ ਸ਼ੋਰ ਦੀ, ਤੇ ਕਿਤੇ ਜਾਵਾਂਗੇ ਛੂਤ ਨਾ ਹੋ ਜਾਏ। ਕਿੰਨੇ ਸਾਲ ਲੰਘ ਹੈ, ਉਹ ਚਾਰਾ ਉਸ ਤਰ੍ਹਾਂ ਹੀ ਬਿਲਾਇਆ ਕਰੇ, ਨੁਰਚ ਲਾਇਆ ਕਰੇ, ਉਹ ਗੁਰੂ ਸਾਹਿਬਾਨ ਗਏ ਕਿਉਂਕਿ ਮਿਹਰਬਾਨ ਪਿਤਾ ਨਾ, ਉਹ ਤਾਂ ਜਾਂਦਾ ਹੀ ਉਹਨਾਂ ਕੋਲ ਜਿਹੜੇ ਅੰਦਰੋਂ ਹੌਕਾ ਲੈਂਦੇ ਸੀ। ਜਾਣਦੇ ਨਾ, ਉਹ ਪੁੰਨੀਆਂ ਕੋਲ ਨਹੀਂ ਗਿਆ, ਉਹ ਪਾਪੀਆਂ ਕੋਲ ਗਿਆ ਚੱਲ ਕੇ, ਕਿਉਂਕਿ ਪਾਪੀਆਂ ਨੇ ਪੁਕਾਰ ਕੀਤੀ ਏ ਹਮ ਪਾਪੀ ਤੋਂ ਪਾਪ ਖੰਡਣ, ਇਸ ਅਗਿਆਤ ਉਹਨਾਂ ਦਾ ਜਾ ਕੇ ਉਹਨੇ ਭਲਾ ਕੀਤਾ। ਜਿਹੜੇ ਭਲੇ ਭਲੇ ਰਹੇ ਅਸੀਂ ਸੈਟਿਸਫਾਈਡ ਹਾਂ, ਨਾ ਸਾਡੇ ਵਾਸਤੇ ਗੁਰੂ ਨਹੀਂ, ਗੁਰੂ ਤਾਂ ਸਾਡੇ ਵਾਸਤੇ, ਉਹਦੇ ਜਦੋਂ ਅੰਦਰੋਂ ਪੁਕਾਰ ਕੀਤੀ ਕਿ ਮੈਂ ਪਾਪੀ ਹਾਂ, ਮੈਂ ਇਸ ਦੁਨੀਆਂ ਵਿੱਚ ਸਰਦਾ ਬਲਦਾ ਪਿਆ, ਮਿਹਰਬਾਨ ਪਿਤਾ ਮੈਨੂੰ ਹੱਥ ਦੇ ਕੇ ਕੱਢ ਲਾ। ਸੱਜੇ ਠੱਗ ਵਰਗਿਆਂ ਨੇ ਪੁਕਾਰ ਕੀਤੀ, ਉਹਨਾਂ ਕੋਲ ਚੱਲ ਕੇ ਗਿਆ, ਕੌਡੇ ਰਕਸ਼ ਵਰਗਿਆਂ ਨੇ ਅੰਦਰੋਂ ਪੁਕਾਰ ਕੀਤੀ, ਉਹਨਾਂ ਕੋਲ ਚੱਲ ਕੇ ਗਿਆ, ਥੋੜੀਆਂ ਨੇ ਪੁਕਾਰ ਕੀਤੀ, ਉਹਨਾਂ ਕੋਲ ਚੱਲ ਕੇ ਗਿਆ। ਅੰਦਰੋਂ ਅੰਦਰੋਂ ਝੂਰੇ ਹੋ, ਅੰਦਰੋਂ ਜਦੋਂ ਝੂਰਦੇ ਸੀ ਉਹਦਾ ਵਿੱਤ ਸੀ, ਜਿਹੜਾ ਸਾਨੂੰ ਜਾਂਦਾ ਸੀ ਉਹਨੂੰ ਕੰਸਲਾ ਲੈਂਦਾ ਸੀ, ਉਹ ਕੌੜੀ ਕੋਲ ਗਿਆ। ਉਹ ਕੌੜੀ ਕਹਿੰਦਾ ਅੱਜ ਕੌਣ ਮੇਰੇ ਕੋਲ ਆ ਰਿਹਾ ਹੈ? ਕਦੀ ਅੱਜ ਕਿੰਨੇ ਸਾਲ ਲੰਘ ਜਾਂਦੇ ਨੇ, ਲੋਕੀ ਆਉਂਦੇ ਨੇ ਦੂਰੋਂ ਹੀ ਰੋਟੀ ਛੱਡ ਕੇ ਚਲੇ ਜਾਂਦੇ ਨੇ, ਅੱਜ ਮੇਰੇ ਨੇੜੇ ਨੇੜੇ ਕੌਣ ਆ ਰਿਹਾ? ਉਹਨੇ ਵਾਰਨਿੰਗ ਦਿੱਤੀ ਵੀ ਮੇਰੇ ਨੇੜੇ ਨਾ, ਵੀ ਮੈਨੂੰ ਛੂਤ ਦੀ ਬਿਮਾਰੀ ਲੱਗੀ ਹੋਈ ਹੈ, ਤੂੰ ਕੌਣ ਹੈ ਜਿਹੜਾ ਮੇਰੇ ਨੇੜੇ ਆ ਰਿਹਾ? ਕਹਿੰਦੇ ਅੱਜ ਤੇਰੇ ਨੇੜੇ ਤੇਰੀ ਮਾਂ ਆ ਰਹੀ। ਕਹਿੰਦਾ ਹੁਣ ਤੱਕ ਤੇਰੇ ਕੋਲ ਗੁਆਂਢੀਆਂ ਆਈਆਂ ਨੇ, ਗੁਆਂਢੀਆਂ ਨੇ ਤੈਨੂੰ ਅਪਰੋਚ ਕੀਤਾ ਹੈ, ਤੂੰ ਛੱਡ ਕੇ ਦੂਰੋਂ ਛੱਡ ਕੇ ਚਲੀ ਜਾਂਦੀ ਅਸੀਂ ਰੋਟੀ, ਅੱਜ ਤੇਰੇ ਕੋਲ ਤੇਰੀ ਮਾਂ ਆਈ, ਮਾਂ ਤੈਨੂੰ ਪਿਆਰ ਦੇਣ ਵਾਸਤੇ ਆਈ। ਕਹਿੰਦਾ ਮੈਨੂੰ ਛੂਤ ਦੀ ਬਿਮਾਰੀ ਏ, ਜੇ ਤੂੰ ਮੇਰੇ ਨੇੜੇ ਆ ਤੈਨੂੰ ਛੂਤ ਦੀ ਬਿਮਾਰੀ ਹੋ ਜਾਵੇਗੀ। ਕਹਿੰਦੇ ਬਿਮਾਰੀ ਤੋਂ ਗੁਆਂਢ ਨੂੰ ਡਰਦੀ ਏ, ਮਾਂ ਕਦੀ ਇਸ ਬਿਮਾਰੀ ਤੋਂ ਡਰਦੀ ਏ? ਕਦੀ ਬੱਚਾ ਬਿਮਾਰ ਹੋਵੇ, ਕਾਚੇ ਨੂੰ ਕੋਲ ਹੋਇਆ ਹੋਵੇ, ਮਾਂ ਤੈਨੂੰ ਗੋਦੀ ਵਿੱਚ ਲੈ ਕੇ ਰੋਟੀ ਖਾਂਦੀ ਏ? ਮਾਂ ਨੀ ਕਦੀ ਡਰਦੀ, ਗੁਆਂਢੀ ਜਾਂ ਹੋਰ ਲੋਕੀ ਬਾਹਰਲੇ ਡਰਨਗੇ, ਮਾਂ ਨੀ ਡਰਦੀ। ਕਹਿੰਦੇ ਮੈਂ ਅੱਜ ਤੇਰੀ ਮਾਂ ਬਣ ਕੇ ਆਇਆ, ਤੈਨੂੰ ਪਿਆਰ ਦੇਣ ਵਾਸਤੇ ਆਇਆ। ਕਹਿੰਦਾ ਦੇਖੀ ਕਿਤੇ ਛੂਤ ਦੀ ਬਿਮਾਰੀ ਨਾ ਹੋ ਜਾਏ। ਕਹਿੰਦਾ ਫਿਕਰ ਨਾ ਕਰ ਬੇਟਾ, ਤੇਰੀ ਬਿਮਾਰੀ ਤਾਂ ਮੈਨੂੰ ਨਹੀਂ ਲੱਗਦੀ, ਮੈਨੂੰ ਯਕੀਨ ਹੈ ਕਿ ਮੇਰੀ ਬਿਮਾਰੀ ਤੈਨੂੰ ਲੱਗੇਗੀ। ਇੰਨਾ ਮਿਹਰਬਾਨ ਪਿਤਾ ਇਹੋ ਜਿਹਾ ਪਿਆਰ ਦਿੱਤਾ ਉਹਨੂੰ, ਪਿਆਰ ਉਹਦੇ ਸਰੀਰ ਦਾ ਕੋੜ ਨਹੀਂ ਦੂਰ ਕੀਤਾ, ਉਹਦੇ ਮਨ ਦਾ ਕੋੜ ਦੂਰ ਕਰਕੇ ਰੱਖ ਦਿੱਤਾ। ਕਹਿੰਦੇ ਮੈਂ ਸਰੀਰ ਦੇ ਕੋੜੀਆਂ ਨੂੰ ਕੋੜੀ ਨਹੀਂ ਕਹਿੰਦਾ, ਮੈਂ ਉਹਨਾਂ ਨੂੰ ਕੋੜੀ ਕਹਿੰਦਾ ਜਿਹੜੇ ਮਨ ਕਰਕੇ ਕੋੜੀ ਨੇ। ਆਹ ਦੇਖੋ, ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਮਿਲ ਲਾਏ, ਵੀ ਜਿਹਦੇ ਹਿਰਦੇ ਵਿੱਚੋਂ ਨਾਮ ਵਿਸਰਿਆ ਹੋਇਆ ਹੈ, ਜਿਹੜਾ ਰੱਬ ਨੂੰ ਭੁੱਲਿਆ ਹੋਇਆ ਹੈ, ਰੱਬ ਦੀ ਹਜ਼ੂਰੀ ਤੋਂ ਬਾਹਰ ਨਿਕਲਦਾ, ਉਹ ਇਸ ਤਰ੍ਹਾਂ ਜਿਵੇਂ ਕੋਈ ਕੋੜੀ ਹੁੰਦਾ। ਆ ਅੰਨੇ ਕਿਹਾ ਆਪਾਂ ਨੂੰ, ਅੰਨੇ ਕਹਿੰਦਾ ਮੈਂ ਉਹਨਾਂ ਨੂੰ ਅੰਨੇ ਨਹੀਂ ਕਹਿੰਦਾ ਜਿਹਨਾਂ ਦੀਆਂ ਅੱਖਾਂ ਨਹੀਂ, ਅੰਧੇ ਸੇ ਨਾ ਆਖੀਆਂ ਜਿਤ ਮੁੱਖ ਲੋਹੇ ਨਾ ਏ, ਅੰਧੇ ਸੇ ਨਾਲ ਦਾ ਜੋ ਖਸਮਾ ਪੁੱਥੇ ਜਾਏ। ਅੰਨੇ ਉਹ ਨਹੀਂ ਜਿਹਨਾਂ ਦੀਆਂ ਅੱਖਾਂ ਨਹੀਂ, ਅੰਨੇ ਉਹ ਨੇ ਜਿਹੜੇ ਆਪਣੇ ਰੱਬ ਤੋਂ ਵਿਛੜੇ ਹੋਏ ਨੇ, ਜਿਹੜੇ ਰੱਬ ਨੂੰ ਭੁਲਾਈ ਬੈਠੇ ਨੇ, ਜਿਹੜੇ ਰੱਬ ਤੋਂ ਦੂਰ ਬੈਠੇ ਨੇ। ਇਹ ਗੁਰਬਾਣੀ ਨੂੰ ਧਿਆਨ ਨਾਲ ਪੜਿਆ ਕਰੀਏ, ਇਟਸ ਅ ਸ਼ਾਰਪਨਿੰਗ ਮੈਂਟਲ। ਇਹ ਅਸੀਂ ਸੁੱਤੇ ਪਏ ਇੰਨਾ ਚਿਰ ਹੋ ਗਿਆ ਬਾਣੀ ਪੜ੍ਹਦਿਆਂ ਨੂੰ, ਪਰ ਕਦੀ ਰਿਲਾਈਜ਼ ਨਹੀਂ ਕੀਤਾ ਕਿ ਬਾਣੀ ਮੇਰੇ ਵਾਸਤੇ ਲਿਖੀ। ਅਸੀਂ ਪਿੱਛੇ ਲੈ ਜਾਂਦੇ ਹਾਂ ਜੀ ਉਹਦੇ ਵਾਸਤੇ, ਉਚਾਰੀ ਸੀ ਬਾਣੀ ਉਸ ਫਲਾਣੇ ਕੋੜੀ ਵਾਸਤੇ, ਨਹੀਂ ਸਾਡੇ ਚੁੱਕ ਮਨ ਦੇ ਕੋੜੀ ਅਸੀਂ ਹਾਂ, ਇਹ ਮੇਰੇ ਵਾਸਤੇ ਹੈ ਗੁਰਬਾਣੀ, ਇਹ ਸਾਡੇ ਸਾਰਿਆਂ ਵਾਸਤੇ ਗੁਰਬਾਣੀ ਉਚਾਰੀ ਹੋਈ। ਕਿਤੇ ਪਹਿਲਾਂ ਨੀ, ਹੁਣ ਬੈਠ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਵਿੱਚ ਬੈਠ ਕੇ ਇਹ ਬਾਣੀ ਵਿਚਾਰ ਰਿਹਾ, ਕਦ ਵਾਸਤੇ ਮੇਰੇ ਵਾਸਤੇ ਵਿਚਾਰ ਰਿਹਾ, ਮੈਨੂੰ ਕਹਿ ਰਿਹਾ ਕਿ ਜਦ ਤੱਕ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਦਲਾਏ। ਪੱਕਾ ਰੋਗੀ ਕੋੜੀ ਹੁੰਦਾ ਹੈ, ਇਸ ਤਰ੍ਹਾਂ ਜਿਵੇਂ ਕੋੜੀ ਦੁਖੀ ਹੁੰਦਾ ਹੈ, ਇਹ ਕੋੜ ਦੇ ਨਾਲ ਇਸੇ ਤਰ੍ਹਾਂ ਜਿਹਨਾਂ ਨੂੰ ਇਹ ਬਾਣੀ ਜਿਹਨਾਂ ਦੇ ਹਿਰਦੇ ਵਿੱਚ ਨਹੀਂ ਵਸੀ, ਨਾਮ ਨਹੀਂ ਵਸਿਆ, ਜਿਹਨਾਂ ਨੂੰ ਇਹ ਨਾਮ ਦਾ ਰਸ ਨਹੀਂ ਆਇਆ, ਇਸ ਰਸ ਨੂੰ ਨਹੀਂ ਪੀਤਾ, ਉਹਨਾਂ ਦਾ ਕੋੜੀਆਂ ਵਰਗਾ ਜੀਵਨ। ਇਹ ਲੈਣਾ ਪੜ੍ਹ ਕੇ ਹੌਕਾ ਦੱਸਣਾ ਚਾਹੀਦਾ ਸੀ ਨਾ, ਉਹ ਬਾਣੀ ਕਿਹੋ ਜਿਹੀ ਹੋਈ, ਉਹ ਰਸ ਕਿਹੋ ਜਿਹਾ ਹੋਇਆ, ਉਹ ਅੰਮ੍ਰਿਤ ਕਿਹੋ ਜਿਹਾ ਹੋਇਆ ਜਿਹੜਾ ਅਸੀਂ ਦੁਨੀਆਂ ਵਿੱਚ ਪੀਣ ਵਾਸਤੇ ਆਏ ਆ। ਇਹ ਆਏ ਆ ਦੁਨੀਆਂ ਵਿੱਚ ਕਾਹਦੇ ਵਾਸਤੇ? ਜਿਸ ਜਲ ਨਿਤ ਕਾਰਨ ਜਗ ਮੈਂ ਆਏ ਸੋ ਜਲ ਗੁਰ ਪਾਹੀ ਜੀਓ ਜੀ। ਜਿਹੜੇ ਅੰਮ੍ਰਿਤ ਨੂੰ ਪੀਣ ਵਾਸਤੇ ਆਏ ਆ, ਜਿਹੜੇ ਹਰੀ ਜਲ ਨੂੰ ਪੀਣ ਵਾਸਤੇ ਆਏ ਆ, ਉਹ ਗੁਰੂ ਤੋਂ ਪ੍ਰਾਪਤ ਹੋਣਾ ਸੀ ਸਾਨੂੰ। ਗੁਰੂ ਤਾਂ ਹੀ, ਗੁਰੂ ਤੋਂ ਕਿਵੇਂ ਅਨੰਦ? ਅਨੰਦ ਸਭ ਤੋਂ ਕਹੇ ਆਨੰਦ ਗੁਰੂ ਤੇ ਜਾ ਰਿਹਾ। ਕਿਸ ਤਰ੍ਹਾਂ? ਆ ਜਿਹੜਾ ਆਪਾਂ ਅੰਮ੍ਰਿਤ ਛਕਦੇ ਹਾਂ, ਇਹ ਅੰਮ੍ਰਿਤ ਛੱਕ ਕੇ ਆਪਾਂ ਗੁਰਮੰਤਰ ਲੈਂਦੇ ਹਾਂ, ਇਹ ਗੁਰਮੰਤਰ ਦਾ ਸਿਮਰਨ ਕਰਦਿਆਂ ਕਰਦਿਆਂ ਸਾਨੂੰ ਅੰਦਰ ਅੰਤਰ ਆਪਣੇ ਗੁਰੂ ਨੂੰ ਜਾ ਕੇ ਇਹ ਸ਼ਬਦ ਗੁਰੂ ਨੂੰ ਜਾ ਕੇ ਸਾਡੀ ਸੁਰਤ ਨੇ ਫੜ ਲੈ। ਪਹਿਲਾਂ ਸਰੀਰ ਕਰਕੇ ਆਪਾਂ ਚੇਲਾ ਬਣਦੇ ਹਾਂ, ਅੱਗੇ ਜਾ ਕੇ ਸਾਧ ਸੰਗਤ ਸਿਮਰਨ ਕਰਦਿਆਂ ਕਰਦਿਆਂ ਇਹਦੀ ਸੁਰਤ ਲੈ ਜਾ ਕੇ ਚੇਲਾ ਬਣਨਾ, ਸ਼ਬਦ ਦਾ ਜਿਹੜਾ ਸ਼ਬਦ ਦੇ ਅੰਦਰ ਚੱਲ ਰਿਹਾ। ਸਰੀਰ ਕਰਕੇ ਚੇਲਾ ਬਣਨਾ ਇੱਕ ਪਹਿਲੀ ਪੌੜੀ, ਇਹ ਤਾਂ ਦਾਖਲਾ ਹੈ। ਦਾਖਲੇ ਤੋਂ ਬਾਅਦ ਕਿੰਨੀ ਪੜ੍ਹਾਈ ਕਰਨੀ ਪੈਂਦੀ ਹੈ, ਫਿਰ ਜਾ ਕੇ ਉੱਥੋਂ ਦੀ ਡਿਗਰੀ ਮਿਲਦੀ ਹੈ। ਇਹ ਸ਼ਬਦ ਸੁਰਤ ਦੀ ਡਿਗਰੀ ਲੈਣ ਵਾਸਤੇ ਆਪਾਂ ਇਹ ਰਸਤੇ ਤੇ ਚੱਲਣਾ ਸੀ। ਇਹ ਜਿੰਨੇ ਗੁਰੂ ਸਾਹਿਬਾਨ ਆਏ ਨੇ ਜਾਂ ਇਹਦੇ ਸੰਤ ਭਗਤ ਬੈਠੇ ਨੇ, ਇਹ ਉਹ ਸ਼ਬਦ ਸੁਰਤ ਦੀ ਅਵਸਥਾ ਵਿੱਚ ਸੀ। ਇੰਨੇ ਉੱਚਲੇ ਉਤਲੇ ਮੰਡਲਾਂ ਵਿੱਚ ਉਹਨਾਂ ਦੀ ਨੂੰਹ ਉਡਾਰੀ ਮਾਰਦੀ ਸੀ, ਹੌਕਾ ਲੈਂਦੇ ਸੀ, ਉਹ ਹੋਏ ਮੇਰੇ ਬੱਚੇ ਦੁਨੀਆਂ 'ਚ ਕਿਉਂ ਸੜਦੇ ਬਲਦੇ ਪਏ ਨੇ, ਇੰਨਾ ਸੁੱਖ ਛੱਡ ਕੇ, ਇਲਾ ਹੀ ਸੁੱਖ ਨੂੰ ਛੱਡ ਕੇ ਦੁਨੀਆਂ ਵਿੱਚ ਖੁਆਰ ਹੁੰਦੇ ਪਏ ਨੇ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਇਹਨੂੰ ਕੌਡੀ ਬਦਲੇ ਗੁਆਈ ਜਾਂਦੇ ਨੇ। ਹੌਕ ਆ ਗੁਰਬਾਣੀ ਸਾਰਾ ਉਹਨਾਂ ਦਾ ਹੌਕ ਹੈ, ਹੌਕਾ ਵੀ ਕਿਤੇ ਬੱਚਾ ਪੜ੍ਹ ਕੇ ਗੁਰਬਾਣੀ ਨੂੰ, ਇਹ ਹੌਕਾ ਤਾਂ ਸੁੱਟੇ ਕਹਿੰਦੇ ਅੰਦਰੋਂ, ਅੰਦਰੋਂ ਹੁੱਕ ਤਾਂ ਉੱਠੇ ਨਾ। ਨਹੀਂ ਅਸੀਂ ਹੌਕਾ ਨਹੀਂ ਲੈਂਦੇ, ਅਸੀਂ ਪੜ੍ਹੀ ਜਾਂਦੇ ਹਾਂ, ਪੜ੍ਹੀ ਜਾਂਦੇ ਹਾਂ, ਪੜ੍ਹ ਪੜ੍ਹ ਗੱਡੀ ਕਰੀ ਕਰੀ ਜਾਂਦੇ ਤਰੀਕਾ ਜੀ ਭਾਈ। ਨਹੀਂ ਇਹ ਪੜ੍ਹਨ ਦਾ ਵਿਸ਼ਾ ਨਹੀਂ, ਪੜ੍ਹ ਕੇ ਇਹ ਮੰਨਣ ਦਾ ਵਿਸ਼ਾ ਹੈ, ਮੰਨ ਕੇ ਕਮਾਉਣ ਦਾ ਵਿਸ਼ਾ ਹੈ, ਕਮਾ ਕੇ ਜਿਉਣ ਦਾ ਵਿਸ਼ਾ ਹੈ, ਇਹ ਜੀਵਨ ਹੈ। ਜੀਵਨ ਅੱਖਾਂ ਵਿੱਚ ਬੰਦ ਕੀਤਾ ਗੁਰੂ ਸਾਹਿਬ, ਬੜੀ ਵੱਡੀ, ਇਹ ਬੜਾ ਵੱਡਾ ਕੋਰਸ ਹੈ ਜਿਹੜਾ ਦੁਨੀਆਂ ਵਿੱਚ ਆਪਾਂ ਕਰਨ ਵਾਸਤੇ ਆਇਆ। ਸਕੂਲ ਜਾਵੇ ਬੱਚਾ, ਉਹਨੂੰ ਆਪਣੇ ਕੋਰਸ ਦਾ ਇਹਨਾਂ ਪਤਾ ਹੋਵੇ, ਸਬਜੈਕਟ ਦਾ ਪਤਾ ਹੋਵੇ, ਕਿੰਨੀ ਮਾੜੀ ਗੱਲ ਹੈ, ਕਿੰਨੀ ਸ਼ਰਮ ਦੀ ਗੱਲ ਹੈ। ਇਸ ਦੁਨੀਆਂ 'ਚ ਆਏ ਹਾਂ, ਸਾਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਸਾਡਾ ਕੋਰਸ ਵਰਕ ਕੀ, ਅਸੀਂ ਪੜ੍ਹਾਈ ਕੀ ਕਰਨ ਵਾਸਤੇ ਆਏ। ਜਦੋਂ ਪੜ੍ਹਾਈ ਦਾ ਹੀ ਨਹੀਂ ਪਤਾ ਤੇ ਅਸੀਂ ਯਤਨ ਕਿਵੇਂ ਕਰ ਰਹੇ ਹਾਂ। ਨਹੀਂ ਕਿਸੇ ਨੂੰ ਪੁੱਛ ਕੇ ਦੇਖ ਲਈਏ ਕਿ ਇਸ ਗੁਰਬਾਣੀ ਦਾ ਮਤਲਬ ਸਾਡੇ ਜੀਵਨ 'ਚ ਇਹਦਾ ਰੋਲ ਕੀ, ਮਤਲਬ ਦਾ ਪਰਪਸ ਆਫ ਗੁਰਬਾਣੀ। ਵਾਹਿਗੁਰੂ ਜੀ ਕੇ ਇਹਨਾਂ ਹੀ ਪਤਾ ਕਿ ਸਾਡੇ ਗੁਰੂ ਆਏ ਸੀ, ਬਸ ਲੈ ਕੇ ਕੀ ਆਏ ਸੀ। ਮੇਰੇ ਅੰਦਰ ਤਾਂ ਸਵਾਲ ਉੱਠਦਾ ਸੀ ਵੀ ਜੇ ਆਏ ਨੇ 10 ਗੁਰੂ, ਕੋਈ ਚੰਗੇ ਤੋਹਫਾ ਲੈ ਕੇ ਆਏ ਹੋਣਗੇ, ਕੋਈ ਚੰਗੀ ਚੀਜ਼ ਲੈ ਕੇ ਆਏ ਹੋਣਗੇ, ਪਤਾ ਨਹੀਂ ਸੀ ਕੀ ਲੈ ਕੇ ਆਏ ਨੇ। ਬਾਣੀ ਦਿੱਤੀ ਹੈ, ਇਹ ਸਿਰਫ ਮੱਥਾ ਟੇਕਣ ਵਾਸਤੇ ਹੀ ਨਹੀਂ ਦਿੱਤੀ ਹੋਣੀ, ਇਹਦਾ ਕੋਈ ਵੀ ਹੋਰ ਵੀ ਮਕਸਦ ਹੋਵੇਗਾ, ਕੋਈ ਨਾ ਕੋਈ ਤਾਂ ਪਰਪਸ ਤਾਂ ਹੋਵੇਗਾ ਨਾ। ਐਵੇਂ ਤਾਂ ਉਹਨਾਂ ਨੇ ਇੰਨੇ 240 ਸਾਲ ਲਾਏ ਨੇ, ਇੰਨਾ ਉੱਚਾ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹ ਕੋਈ ਨਾ ਕੋਈ ਤਾਂ ਇਹਦਾ ਮੇਰੇ ਜੀਵਨ ਦੇ ਵਿੱਚ ਇਹਦਾ ਕੋਈ ਰੋਲ ਹੋਵੇਗਾ ਨਾ। ਇਹ ਸਵਾਲ ਉੱਠਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਵੀ ਇਹ ਮੇਰੇ ਗੁਰੂ, ਜੇ ਮੈਂ ਕਹਿੰਦਾ ਮੇਰਾ ਧੰਨ ਗੁਰੂ ਨਾਨਕ ਮੇਰਾ ਗੁਰੂ ਹੈ, ਗੁਰੂ ਗੋਬਿੰਦ ਸਿੰਘ ਮੇਰਾ ਗੁਰੂ ਹੈ, ਔਰ ਉਹਦਾ ਸੰਦੇਸ਼ਾ ਕੀ ਹੈ ਮੇਰੇ ਵਾਸਤੇ, ਆਹ ਸੰਦੇਸ਼ਾ ਸੀ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਣ ਲਾਏ, ਕਿ ਤੂੰ ਆਪਣੇ ਰੱਬ ਨੂੰ ਭੁਲਾਇਆ ਹੋਇਆ ਹੈ, ਤੇਰੇ ਹਿਰਦੇ ਚੋਂ ਬਾਣੀ ਵਿਸਰੀ ਹੋਈ ਹੈ, ਤੂੰ ਸੋਰਸ ਨਾਲ ਟੁੱਟਿਆ ਹੋਇਆ ਹੈ, ਆ ਦਰਖਤ ਦੀਆਂ ਜੜ੍ਹਾਂ ਉੱਖੜੀਆਂ ਹੋਣ, ਸੁੱਕ ਜਾਂਦਾ, ਸੁੱਕੇ ਦਰਖਤ ਦੀ ਕੀ ਕੀਮਤ ਹੈ। ਬਲਬ ਟੁੱਟ ਜਾਏ ਕਿਸੇ ਸੋਰਸ ਨਾਲੋਂ, ਬੁੱਝਿਆ ਹੁੰਦਾ ਬੱਜ ਬੁੱਝੇ ਹੋਏ ਬਲਬ ਦੀ ਕੀ ਕੀਮਤ ਹੈ। ਇਨਸਾਨ ਦੀਆਂ ਸੁਰਤ ਦੀਆਂ ਜੜ੍ਹਾਂ ਜਿਹੜੀਆਂ ਨੇ ਇਹ ਆਪਣੇ ਧਰਤੀ ਵਿੱਚੋਂ ਆਤਮਾ ਵਿੱਚੋਂ ਉੱਖੜੀਆਂ ਹੋਈਆਂ ਨੇ, ਉੱਖੜੀਆਂ ਹੋਈਆਂ ਨੇ, ਇਸੇ ਕਰਕੇ ਕੰਢੇ ਵੱਜਦੇ ਨੇ ਇਹਦੇ ਕੋਲੋਂ, ਜਾਂਦਾ ਈਰਖਾ ਦੇ ਕੰਢੇ, ਨਫ਼ਰਤ ਦੇ ਕੰਢੇ, ਰੋਸਿਆਂ ਦੇ ਕੰਢੇ, ਜੁਲਿਆਂ ਦੇ ਕੰਢੇ, ਅੰਦਰ ਕੀ ਕੁਛ ਭਰਿਆ ਪਿਆ, ਉਹ ਇਹ ਸਾਰੀ ਹੀ ਇਹ ਅੰਦਰ ਆ ਗਈ। ਬਹੁਤਾ ਬੋਲਣ ਚੱਕਰ ਹੋਏ, ਬਿਨ ਬੋਲੇ ਜਾਣੇ ਸਭ ਸੋਏ। ਆਤਮਿਕ ਦੁਨੀਆਂ ਇੱਕ ਚੁੱਪ ਦੀ ਦੁਨੀਆਂ ਹੈ, ਜਦੋਂ ਕਿੰਨਾ ਕੁਛ ਬੋਲਦੇ ਹਾਂ ਆਪਾਂ, ਇਹ ਮਹਿਕੀ ਦੁਨੀਆਂ ਦੀ ਬੋਲੀ ਦੀ ਗੱਲ ਕਰਦੇ ਨੇ, ਆਤਮਕ ਬੋਲੀ ਦੀ ਨਹੀਂ ਗੱਲ ਕਰਦੇ। ਆਤਮਕ ਬੋਲੀ ਤਾਂ ਆਪਾਂ ਬੋਲਣੀ ਹੈ, ਉਹ ਤਾਂ ਗੁਣ ਗਾਵਾਂ ਦੇ ਲਗਾ ਕੇ ਨਾਨਕ ਚਾਹੋ ਇਹ। ਹਾਂਜੀ, ਬਹੁਤਾ ਬੋਲਣ ਚੱਕਰ ਹੋਏ, ਵੀ ਅੱਜ ਕਿੰਨਾ ਸਾਰਾ ਦਿਨ ਅਸੀਂ ਕਿੰਨਾ ਕੁਛ ਬੋਲਦੇ ਹਾਂ, ਪਰ ਇਹ ਬੋਲੀ ਕਿਹੜੀ ਹੈ? ਕੱਚੀ ਬੋਲੀ ਬੋਲਦੇ ਹਾਂ ਆਪਾਂ, ਮਹਿਕੀ ਬੋਲੀ ਬੋਲਦੇ ਹਾਂ, ਔਰ ਇਹ ਮਹਿਕੀ ਬੋਲੀ ਮੈਂ ਸਾਨੂੰ ਮੈਲ ਲੱਗਦੀ ਜਾ ਰਹੀ ਹੈ। ਪਰ ਜੇ ਬਾਣੀ ਬੋਲਾਂਗੇ, ਬੋਲ ਹਰ ਨਾਮ ਸਫਲਤਾ ਕਰੀ, ਬੋਲਣਾ ਹੈ ਕੀ ਬੋਲਣਾ ਹੈ? ਉਹਦਾ ਨਾਮ ਬੋਲਣਾ ਸੀ, ਬੋਲਣਾ ਕਿ ਪਿਆਰ ਦੀ ਬੋਲੀ ਬੋਲਣੀ ਹੈ, ਮਿੱਠੀ ਬੋਲੀ ਬੋਲਣੀ ਹੈ, ਇਹ ਗੁਰਬਾਣੀ ਦੀ ਬੋਲੀ ਬੋਲਣੀ ਹੈ। ਜਿਹਨੇ ਬੋਲੇ ਜਾਣੇ ਸਭ ਕੋਏ, ਕਿੰਨਾ ਬੋਲਦਾ, ਸਭ ਕੁਛ ਜਾਣਦਾ ਹੈ, ਜਾਣਦੇ ਨੇ ਬੋਲਿਆ ਸਭ ਕੁਛ ਜਾਣਦਾ, ਹਰ ਕਰਤਾ ਸਭ ਕੁਛ ਜਾਣਦਾ, ਕੱਢ ਕੱਢ ਕੇ ਅੰਤਰ ਕੀ ਜਾਣਤ। ਆਪਾਂ ਅਰਦਾਸਾਂ ਚ ਨਹੀਂ ਕਰਦੇ ਹਾਂ, ਇਹ ਅਰਦਾਸ ਤਾਂ ਆਪਾਂ ਉੱਤੋਂ ਪੜ੍ਹਦੇ ਹਾਂ, ਅੰਦਰ ਤੋਂ ਜਾਣਦਾ ਅੰਦਰ ਸਾਡੇ ਕੀ ਚੱਲ ਰਿਹਾ ਹੁੰਦਾ। ਧਿਆਨ ਦੇਣਾ, ਅੰਦਰੋਂ ਜਿਹੜੀ ਭਾਵਨਾ ਹੁੰਦੀ ਉਹ ਬੋਲੀ ਨਹੀਂ, ਉਹ ਸਮਝਦਾ। ਅੱਖਾਂ ਵਾਲੀ ਬੋਲੀ ਨਹੀਂ ਉੱਥੇ ਪਹੁੰਚਦੀ, ਅੱਖਾਂ ਤਾਂ ਉੱਥੇ ਪਹੁੰਚਦੀ ਨਹੀਂ, ਉਹ ਅੰਦਰ ਦਾ ਜਿਹੜਾ ਹਿਰਦਾ ਹੈ, ਹਿਰਦੇ ਜਿਹੜੀ ਭਾਵਨਾ ਹੁੰਦੀ ਹੈ ਉਹ ਜਾ ਕੇ ਉਹਦੇ ਦਰ ਨੂੰ ਖੜਕਾਉਂਦੀ ਹੈ। ਜੇ ਤਾਂ ਭਾਵਨਾ ਡਿਵਾਈਨ ਹੋਵੇ, ਭਾਵਨਾ ਇਹਨਾਂ ਹੀ ਹੋਵੇ, ਤੇ ਉਧਰੋਂ ਜਵਾਬ ਲੈ ਕੇ ਵਾਪਸ ਆਉਂਦੀ ਹੈ, ਠੰਡ ਲੈ ਕੇ ਵਾਪਸ ਆਉਂਦੀ ਹੈ, ਸਾਡੇ ਹਿਰਦੇ ਨੂੰ ਠੰਡਾ ਕਰਦੀ ਹੈ। ਜੇ ਭਾਵਨਾ ਮਹਿਕੀ ਹੋਵੇ, ਮਹਿਕੀ ਹੋਵੇ, ਰੱਬ ਨੂੰ ਵੀ ਦੁੱਖ ਮਹਿਸੂਸ ਹੁੰਦਾ ਹੈ ਕਿ ਇਹ ਕਿਹੋ ਜਿਹੀ ਅਰਦਾਸਾਂ ਕਰਦਾ। ਮੈਂ ਗੁਰਬਾਣੀ ਚਲੋ ਤਰੀਕਾ ਦੱਸ ਗਿਆ ਕਿ ਤੂੰ ਰੋਜ਼ ਦੁਆਏ ਮਹਿਕੀ ਅਰਦਾਸਾਂ ਨਾ ਕਰ, ਤੂੰ ਇਲਾਹੀ ਪਿਆਰ ਦੀ ਅਰਦਾਸਾਂ ਕਰ। ਕਿਹੋ ਜਿਹੀ ਅਰਦਾਸ ਕਰਨੀ ਸੀ? ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ। ਮੈਂ ਅਜੇ ਤੱਕ ਗੁਰਬਾਣੀ ਚ ਕੋਈ ਅਰਦਾਸ ਨਹੀਂ ਪੜ੍ਹੀ ਜਿਹਦੇ ਵਿੱਚ ਕੋਈ ਮਹਿਕੀ ਮੰਗ ਲਿਖੀ ਹੋਵੇ। ਨਾਮ ਦੀਆਂ ਮੰਗਾਂ ਨੇ, ਇਲਾਹੀ ਮੰਗਾਂ ਨੇ, ਪਰ ਦੂਜੀਆਂ ਮੰਗਾਂ ਨਹੀਂ। ਇਹੋ ਜਿਹੀ ਮੰਗ ਮੰਗੀਏ, ਸਾਬਤ ਦੀਜੈ ਜਿਤ ਵਿਸਰੇ ਨਾਹੀਂ, ਸਾਮਤ ਦੀਜੈ ਜਿਤ ਪਿੰਡ ਧਿਆਈ। ਇਹੋ ਜਿਹੀ ਮਤ ਮੰਗੀ ਆਪਾਂ ਕਦੀ? ਇਹੋ ਜਿਹੀ ਗੁੱਤ ਮੰਗੀ ਮੈਂ ਜਿਤ ਵਿਸਰੇ ਨਾਹੀਂ, ਜਿਤ ਤੁੱਟ ਧਿਆਈ ਨਾ, ਕੋਈ ਨੀ। ਇਹੀ ਅਸੀਂ ਮੰਗ ਕਿਹੋ ਜਿਹੀ ਮੰਗਦੇ ਹਾਂ? ਵੀ ਉਹ ਚੀਜ਼ਾਂ ਦੇ ਜਿਹਦੇ ਨਾਲ ਤੂੰ ਭੁੱਲ ਜਾਵੇ, ਸਾਡੀਆਂ ਸਾਰੀਆਂ ਮੰਗਾਂ ਹੋ ਜਾਈਆਂ। ਸੁਖਮਣੀ ਸਾਹਿਬ ਪੜ੍ਹਿਆ, ਕਿੰਨੇ ਕਿੰਨੇ ਪੜ੍ਹੇ, ਕੀ ਮੰਗਾਂ, ਫਲਾਣੀ ਬਿਮਾਰੀ ਦੂਰ ਹੋ ਜਾਵੇ, ਫਲਾਣਾ ਬਿਜ਼ਨਸ ਚੱਲ ਜਾਵੇ, ਮੁਕੱਦਮਾ ਠੀਕ ਹੋ ਜਾਵੇ। ਇਹ ਮਾਇਕੀ ਸੌਦਾ ਕਰਨ ਵਾਸਤੇ ਕਰਵਾਏ ਦਿੱਤੇ, ਇਹ ਮਾਇਕੀ ਗੱਦਾ ਪੂਰੇ ਕਰਨ ਵਾਸਤੇ, ਇਹ ਤਾਂ ਆਪਣੇ ਜੁੜਨ ਵਾਸਤੇ ਕਰਵਾਉਣੀ ਦਿੱਤੀ ਹੈ। ਤੁਰਦਾ ਪ੍ਰਦੇਸ਼ ਹੈ, ਇਹਨੂੰ ਮਾਇਕੀ ਮੰਗਾਂ ਵਾਸਤੇ ਆਪਾਂ ਕਿਉਂ ਵਰਤਨੇ ਆ ਨਾ? ਇਹ ਹੀਰਾ ਹੀਰਿਆਂ ਦੀ ਵੰਡ ਕਰਨ ਵਾਸਤੇ, ਇਹਨੂੰ ਵਰਤ ਕੇ ਚਕੌਡੀਆਂ ਦੀ ਵੰਡ ਵਿੱਚ ਪੈ ਗਿਆ ਸੀ। ਲਾ ਵੀ ਨਾ, ਇਹ ਸੁਖਮਣੀ ਸਾਹਿਬ ਪੜ੍ਹਨਾ ਕਾਹਦੇ ਵਾਸਤੇ? ਸਾਜਨ ਸੰਤ ਕਰੋ ਇਹ ਕਾਮ, ਆਣ ਤਿਆਗ ਜਪੋ ਹਰ ਨਾਮ। ਜੇ ਨਾਮ ਜਪਦੇ ਤਾਂ ਸਾਡਾ ਪੜ੍ਹਿਆ ਲਿਖਿਆ ਸਾਰਾ ਲੇਖੇ ਚ, ਜੇ ਨਾਮ ਨਹੀਂ ਜਪਦੇ ਤੇ ਇਹ ਸਭ ਕੁਛ ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ। ਹਾਂਜੀ, ਜਿਨ ਕੰਨ ਕੀਤੇ ਅੱਖੀ ਨਾਥ, ਜਿਨ ਜੇਵਾ ਦਿੱਤੀ ਬੋਲੇ ਤਾਂ, ਇਹ ਸਭ ਰੱਬ ਦੀ ਮਿਹਰ ਬੁੱਧੀ ਮਿਹਰ। ਜਿਨ ਕੰਨ ਕੀਤੇ ਅੱਖੀ ਨਾਥ, ਜਿਨ ਕੰਨ ਦਿੱਤੇ ਨੇ ਸਾਨੂੰ, ਇਹ ਕੰਨ ਕੱਢ ਵਾਸਤੇ ਦਿੱਤੇ ਨੇ। ਇਹ ਸਰਵ ਨੂੰ ਮੇਰੇ ਸੱਚ ਸੁਣੇ ਨੂੰ ਬਿਠਾਏ, ਸੱਚ ਸੁਣੇ ਨੂੰ ਬਿਠਾਏ, ਸਰੀਰ ਲਾਏ ਸੋ ਸਤ ਬਾਣੀ। ਹੁਣ ਦੇਖਣਾ ਸਾਡੇ ਕੰਨ ਕੀ ਸੁਣਦੇ ਨੇ ਸਾਰਾ ਦਿਨ? ਸਰਵਣ ਸੋਏ ਸੁਣ ਨਿੰਦ ਵਿਚਾਰ, ਨਿੰਦਾ ਸੁਣਦੇ ਨੇ, ਮੈਕੀ ਗੱਲਾਂ ਸੁਣਦੇ ਨੇ, ਹੋਰੀ ਖਬਰ ਦੀ ਗੱਲਾਂ ਸੁਣਦੇ ਨੇ। ਤੁਸੀਂ ਬਾਣੀ ਸੁਣ ਲਈ ਆਪਾਂ ਵਰਤੇ ਇਹਨੂੰ ਕਿਤੇ ਕਿਤੇ, ਇੱਥੇ ਵੀ ਆਉਣੇ ਆ, ਧਿਆਨ ਦੇਣਾ, ਇੱਥੇ ਵੀ ਬਾਣੀ ਨਹੀਂ ਸੁਣਦੀ ਸਾਨੂੰ, ਨਹੀਂ ਸੁਣਦੀ, ਆਉਣੇ ਆ, ਬਹਿ ਜਾਂਦੇ, ਮਨ ਕਿਤੇ ਹੋਰ ਘੋੜੇ ਵੇਚਦਾ ਜਾਂਦਾ ਸਾਡਾ। ਉਦੋਂ ਮੈਂ ਦੇਖਿਆ, ਮੈਂ ਦੇਖਣਾ, ਆਹ ਦੇਖਦਾ ਰਹਿੰਦਾ ਮੈਂ, ਸੰਗਤ ਬੈਠੀ ਹੁੰਦੀ ਬੜੇ ਆਰਾਮ ਨਾਲ। ਜਦੋਂ ਅਨੰਦ ਸਾਹਿਬ ਪੜ੍ਹਨ ਲੱਗਦੇ ਆ ਨਾ, ਉਦੋਂ ਸਾਰੇ ਬੋਲਣ ਲੱਗ ਜਾਣਗੇ ਨਾਲ, ਕਿਉਂਕਿ ਪਤਾ ਲੱਗ ਜਾਂਦਾ ਹੁਣ ਕਿ 5 ਮਿੰਟ ਰਹਿ ਗਏ ਨੇ, ਸਮਾਪਤੀ ਹੋਣ ਵਾਲੀ ਹੈ, ਲੰਗਰ ਤਿਆਰ ਹੈ, ਤੇ ਲੰਗਰ ਛੱਕ ਕਰ ਚਲੇ ਜਾਵਣ। ਅਨੰਦ ਸਾਹਿਬ ਸਾਰਿਆਂ ਜਿਹਨੂੰ ਪੰਜਾਬੀ ਨਹੀਂ ਆਉਂਦੀ ਉਹਨੂੰ ਵੀ ਯਾਦ ਹੈ, ਬਾਕੀ ਟਾਈਮ ਕੋਈ ਪਤਾ ਨਹੀਂ ਇੱਥੇ ਕੀ ਹੋ ਰਿਹਾ, ਤਾਂ ਬੈਠੇ ਰਹਿੰਦੇ, ਨਹੀਂ ਤਾਂ ਸਾਰੇ ਆਪਾਂ ਗੁਆਚ ਨਾ ਜਾਈਏ ਕੀਰਤਨ ਦੇ ਵਿੱਚ, ਸਾਰੇ ਲਗਾਓ ਨੂੰ ਫਿਰਿਆ ਕਰੀਏ, ਇੱਥੇ ਆਗੇ ਨੇ ਉਪਰੇ ਦੇ ਬਣ ਕੇ ਨਹੀਂ ਆਉਣਾ, ਇਹ ਪਰਿਵਾਰ ਦੇ ਮੈਂਬਰ ਬਣ ਕੇ ਆਇਆ ਕਰੀਏ ਅਸੀਂ। ਅਸੀਂ ਲੱਗੇ ਸੰਗਤ ਦੇ ਵਿੱਚ ਆਪਾਂ ਜਾ ਕੇ ਗੁਆਚ ਗਏ ਆਪਾਂ, ਜਿਵੇਂ ਸਕੂਲ ਦੇ ਵਿੱਚ ਹਰ ਇੱਕ ਬੱਚੇ ਨੂੰ ਟੀਚਰ ਇਨਵੋਲਵ ਕਰਦਾ, ਇਹ ਨਹੀਂ ਹੁੰਦਾ ਕਿ ਉੱਥੇ ਟੀਚਰ ਗਿਆ ਤੇ ਮੈਂ ਤੀਸਰਾ ਹੋ ਕੇ ਬਹਿ ਕਿਤੇ ਆ ਗਿਆ ਨਾ, ਇੱਥੇ ਆਉਣੇ ਆਪਾਂ ਨਾਲ ਖੋਲਿਆ ਕਰੀਏ, ਵਾਹਿਗੁਰੂ ਵਾਹਿਗੁਰੂ ਨਾਲ ਕਹਿਆ ਕਰੀਏ ਸੀ, ਇਨਵੋਲਵ ਹੋਇਆ ਕਰੀਏ ਸੀ, ਤਾਂ ਕਿ ਸਾਡੇ ਅੰਦਰੋਂ ਇੱਕ ਹਉਦਾ ਉੱਠੇ। ਜਿਨ ਕੰਨ ਕੀਤੇ ਅੱਖੀ ਨਾਪ, ਇਹ ਅੱਖਾਂ ਦਿੱਤੀਆਂ ਨੇ ਸਾਨੂੰ ਕਦ ਵਾਸਤੇ? ਮਿੱਤਰੋ ਮੇਰੇ ਹੋ, ਹਰ ਦਿਨ ਅਵਰ ਨਾ ਦੇਖੋ ਕੋਈ, ਹਰ ਦਿਨ ਅਵਰ ਨਾ ਦੇਖੋ ਕੋਈ, ਲੱਗਣੀ ਹਰ ਤੇ ਹਾਲ ਆ, ਇਹ ਰੱਬ ਦੇ ਦਰਸ਼ਨ ਕਰਨ ਵਾਸਤੇ ਦਿੱਤੀਆਂ ਨੇ, ਇਹ ਸਾਧ ਸੰਗਤ ਦੇ ਦਰਸ਼ਨ ਕਰਨ ਵਾਸਤੇ ਦਿੱਤੀਆਂ ਨੇ, ਇਹ ਕਾਹਦੇ ਵਾਸਤੇ? ਕਿ ਬਾਣੀ ਪੜ੍ਹੀਏ, ਪੜ੍ਹ ਕੇ ਵਿਚਾਰੀਏ, ਵਿਚਾਰ ਕੇ ਮੰਨੀਏ, ਮੰਨ ਕੇ ਇਹਨੂੰ ਆਪਾਂ ਜਿਉਈਏ। ਪਰ ਇਹ ਅੱਖਾਂ ਕਾਹਦੇ ਵਾਸਤੇ ਅਸੀਂ ਵਰਤੀਆਂ ਨੇ? ਇਹ ਜਿਹੜੇ ਨੇਤਰ ਨੇ, ਇਹ ਅਸੀਂ ਮਾਇਕੀ ਚੀਜ਼ਾਂ ਦੇਖਣ ਵਾਸਤੇ ਵਰਤੀਆਂ ਨੇ, ਮਾਇਕੀ ਕ੍ਰਿਸ਼ਨਾ ਵਧਾਉਣ ਵਾਸਤੇ ਵਰਤੀਆਂ ਨੇ, ਮਾਇਕੀ ਮੰਗਾਂ ਵਾਸਤੇ ਅਸੀਂ ਇਹਨਾਂ ਨੂੰ ਵਰਤਿਆ ਸੀ। ਨੋਟ ਕਰਨਾ, ਕਿਸੇ ਨੇ ਪ੍ਰੂਵ ਕੀਤਾ ਸਾਇੰਸਦਾਨ ਨੇ ਕਿ 83% ਜਿਹੜੀ ਮੈਲ ਹੈ ਨਾ, 100 ਚੋਂ 83 ਹਿੱਸੇ ਮੈਲ ਅੱਖਾਂ ਰਾਹੀਂ ਲੱਗਦੀ, ਅੱਖਾਂ ਰਾਹੀਂ, ਕਿਉਂਕਿ ਸਾਰਾ ਦਿਨ ਕੋਈ ਨਾ ਕੋਈ ਚੀਜ਼ ਦੇਖਦਾ, ਦੇਖ ਕੇ ਵਿਚਾਰ ਬਣਾਉਂਦਾ, ਵਿਚਾਰ ਕੇ ਫਿਰ ਆਪਣਾ ਵਿੱਚ ਨਾਲ ਉਹਨੂੰ ਘੋਟਦਾ ਉਸ ਵਿਚਾਰ ਨੂੰ, ਵੀ ਉਹਨੇ ਮੈਨੂੰ ਆਹ ਦੇਖੋ ਮੈਂ ਦੇਖਿਆ, ਉਹਨੇ ਮੇਰੇ ਵੱਲ ਅੱਖਾਂ ਕੱਢ ਕੇ ਦੇਖੀਆਂ, ਇਹ ਕਿਉਂ ਦੇਖਿਆ ਮੇਰੇ ਵੱਲ ਉਹਨੇ, ਬਸ ਘੋਟਣਾ ਸ਼ੁਰੂ ਕਰ ਦਿੱਤਾ, ਘੋਟਦਿਆਂ ਮੈਲ ਅੰਦਰ ਜਮ੍ਹਾਂ ਹੋ ਗਈ। ਕੋਈ ਚੀਜ਼ ਦੇਖੀ ਵੀ ਉਹਨਾਂ ਦੇ ਘਰ ਤਾਂ ਇੰਨੀਆਂ ਸੋਹਣੀਆਂ ਚੀਜ਼ਾਂ ਪਈਆਂ ਨੇ, ਕਿੰਨੇ ਸੋਹਣੇ ਸੋਫੇ ਨੇ, ਕਿੰਨੇ ਸੋਹਣੇ ਪਰਦੇ ਲੱਗੇ ਨੇ, ਮੇਰੀ ਮਿਹਨਤ ਜਿੰਨੀ ਤਾਂ ਮਿਲਦੀ ਨਹੀਂ, ਉਹਨੇ ਤਾਂ ਚੱਕੇ ਨਹੀਂ ਪੈਂਦਾ, ਮੈਂ ਲਾ ਰਹੀ ਨਾ ਦੇਖ ਕੇ। ਹੋਰ ਚੀਜ਼ਾਂ ਦੇਖੀਆਂ ਆਪਾਂ, ਕਿਤੇ ਗਿਆ ਤ੍ਰਿਸ਼ਨਾ ਵਧਾਈ, ਅੱਖਾਂ ਦੇ ਨਾਲ ਬਾਜ਼ਾਰ ਗਿਆ, ਬਸ ਦੇਖੀ ਆ ਨਵੀਂ ਚੀਜ਼ ਆਈ ਮਾਰਕੀਟ ਦੇ ਵਿੱਚ, ਸਾਡੇ ਘਰ ਚ ਕਿਉਂ ਨੀ, ਫਲਾਣਾ ਇੰਨਾ ਕਾਰ, ਫਲਾਣੇ ਸਾਡੇ ਕੋਲ ਸਕੂਟਰ ਹੈ, ਫਲਾਣਾ ਕਾਰ ਲਈ ਬੈਠਾ, ਇਹ ਕੀ ਗੱਲ? ਨੋ ਸਾਡੀ ਆਦਤ ਉਹ ਨਵੇਂ ਸਾਥੋਂ ਅੱਗੇ ਲੰਘ ਗਿਆ। ਕੋਈ ਮੈਨੂੰ ਮਿਲਿਆ ਕਹਿੰਦਾ ਜੀ ਜੇ ਕੋਈ ਬਿਜ਼ਨਸ ਵਿੱਚ ਅੱਗੇ ਲੰਘ ਜਾਵੇ ਤਾਂ ਫਿਰ, ਤਾਂ ਮੈਂ ਕਿਹਾ ਲੰਘਦਾ ਲੰਘੀ ਜਾਵੇ, ਤੂੰ ਕਦੇ ਕਿਹਾ ਫਲਾਣਾ ਬਾਣੇ ਚ ਅੱਗੇ ਲੰਘ ਗਿਆ? ਬਿਜ਼ਨਸ ਨਾਲ ਤਾਂ ਕੰਪੇਅਰ ਕਰ ਲਿਆ, ਕਦੇ ਇਹਦੇ ਨਾਲ ਤਾਂ ਕੰਪੇਅਰ ਨਹੀਂ ਕੀਤਾ ਕਿ ਫਲਾਣਾ ਇੰਨਾ ਬਾਣੇ ਚ ਗੁਆਚਿਆ ਹੋਇਆ, ਇੰਨਾ ਰਾਸ਼ਟਰ ਗੁਆਚਿਆ ਹੋਇਆ, ਮੈਂ ਕਿ ਪਿੱਛੇ ਰਹਿ ਗਿਆ। ਇਸ ਪਾਸੇ ਦੌੜ ਨਹੀਂ ਲਾਉਂਦੇ ਅਸੀਂ, ਮੈਂ ਕਿ ਦੁਨੀਆਂ ਚ ਗੁਆਚਣ ਦੀ ਦੌੜ ਲਾਉਣੇ ਅਸੀਂ, ਦੇਖੋ ਕਾਹਦੇ ਵਾਸਤੇ ਵਰਤੀਆਂ ਸੀ ਇਹ ਚੀਜ਼ਾਂ ਜਿਹੜੀਆਂ ਰੱਬ ਦੇ ਨੇੜੇ ਹੋਣ ਵਾਸਤੇ ਦਿੱਤੀਆਂ ਨੇ। ਧਿਆਨ ਦੇਣਾ, ਜੇ ਅੱਖਾਂ ਨੂੰ ਆਪਾਂ ਇਸ ਵਾਸਤੇ ਨਾ ਰੱਬ ਦੇ ਦਰਸ਼ਨ ਕਰਨ ਲਈ ਨਾ ਵਰਤਿਆ, ਇਸ ਸਾਧ ਸੰਗਤ ਦੇ ਦਰਸ਼ਨਾਂ ਲਈ ਨਾ ਵਰਤਿਆ, ਹੋ ਸਕਦਾ ਕਿ ਅਗਲੇ ਜਨਮ ਚ ਸਾਥੋਂ ਮਿਸਿੰਗ ਹੋ ਨਾ ਹੋ। ਇਹ ਦਿੱਤੀਆਂ ਕੰਨ ਦਿੱਤੇ ਨੇ ਇਹ ਰੱਬ ਦੇ ਬਾਣੀ ਸੁਣਨ ਵਾਸਤੇ, ਪ੍ਰੀਤਮ ਦੀਆਂ ਗੱਲਾਂ ਸੁਣਨ ਵਾਸਤੇ, ਇਹ ਰਸਨਾ ਦਿੱਤੀ ਸਾਨੂੰ, ਇਹ ਰਸਨਾ ਰਸਨਾ ਤੋਂ ਹਰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤੇ, ਜਿੱਦਣ ਹਰ ਰਸ ਪੱਲੇ ਦਾ ਪਾਏ, ਜਿੰਨੀ ਤੇਰੀ ਪਿਆਸ ਮਿਟ ਨਹੀਂ ਸਕਦੀ ਜਿੰਨੀ ਦੇਰ ਤੱਕ ਤੈਨੂੰ ਇਹ ਰਸ ਨਹੀਂ ਆਉਣਾ। ਹਾਂਜੀ, 83% ਮੈਲ ਸਾਨੂੰ ਅੱਖਾਂ ਰਾਹੀਂ ਲੱਗਦੀ ਹੈ, 14% ਮੈਲ ਸਾਨੂੰ ਕੰਨਾਂ ਰਾਹੀਂ ਲੱਗਦੀ ਹੈ, 14% 100 ਚੋਂ 14 ਹਿੱਸੇ, 3% ਮੈਲ ਸਾਨੂੰ ਰਸਨਾ ਰਾਹੀਂ ਲੱਗਦੀ। ਤੋ ਕੰਨਾਂ ਸੁਣ ਸੁਣ ਕੇ ਜੇ ਕਿਸੇ ਦੀ ਗੱਲ ਸੁਣੀ ਵੀ ਉਹਨੇ ਤੁਹਾਨੂੰ ਆਹ ਕਿਹਾ ਹੈ, ਅੱਛਾ ਮੈਨੂੰ ਕਿਹਾ ਉਹਨੇ, ਕਿਉਂ ਕਿਹਾ ਮੈਨੂੰ ਉਹਨੇ, ਹੁਣ ਆ ਕੇ ਪੁੱਛਾਂ ਮੈਨੂੰ ਕਿਉਂ ਕਿਹਾ, ਬਸ ਘੋਟਣਾ ਸ਼ੁਰੂ ਕਰਤਾ, ਪਤਾ ਨਹੀਂ ਉਹਨੇ ਕਿਹਾ ਵੀ ਕਿ ਨਹੀਂ ਕਿਹਾ, ਕੋਟ ਕੋਟ ਕੇ ਕੋਟ ਕੋਟ ਕੇ ਉਹਦੇ ਅਗੇਂਸਟ ਲੜੀ ਜਮ੍ਹਾਂ ਕਰ ਲਈ, ਨਫ਼ਰਤ ਪੈਦਾ ਕਰ ਲਈ। ਜਦੋਂ ਫਿਰ ਉਹ ਮਿਲਦਾ ਫਿਰ ਦੇਖਣ ਨੂੰ ਦਿਲ ਨਹੀਂ ਕਰਦਾ ਕਿ ਮੈਨੂੰ ਤੇਨੇ ਆਹ ਕਿਹਾ ਸੀ,
ਉਹ ਇੰਨਾ ਅੰਦਰ ਗੁਬਾਰਾ ਬਣ ਜਾਂਦਾ। ਫਿਰ ਕਈ ਤਾਂ ਹੁੰਦੇ ਨੇ ਕਹਿੰਦੇ ਰਾਤ ਨੂੰ ਜਿੰਨੀ ਦੇਰ ਤੱਕ ਮਿਲ ਨਾ ਜਾਵੇ ਨਾ ਅੰਦਰੋਂ ਗੁਬਾਰਾ ਨਿਕਲ ਨਾ ਜਾਵੇ ਉਨੀ ਦੇਰ ਚੈਨ ਨਹੀਂ ਆਉਂਦਾ। ਉਹ ਇੱਥੋਂ ਗਿਆ ਕੋਈ ਉੱਥੇ ਗਿਆ, ਇੱਥੇ ਲੜਾਈ ਕਰਦਾ ਗਿਆ ਕਿਤੇ, ਉਹ ਉੱਧਰ ਫਲੈਟ ਦਾ ਟਾਈਮ ਸੀ, ਲੜਾਈ ਵਿੱਚ ਰਹਿ ਗਈ ਉਹਦੀ, ਉਹ ਪੂਰੀ ਨਹੀਂ ਹੋਈ, ਉਹ ਗੰਢਾ ਨਾਲ ਬੰਨ ਕੇ ਲੈ ਗਿਆ। ਹੁਣ ਦਿਲ ਅੰਦਰੋਂ ਫੁੱਟ ਗਿਆ, ਫੁੱਟਣ ਅੰਦਰੋਂ ਗੰਢਾ, ਉਹ ਬਾਲ ਉੱਠਿਆ ਕਰੇ ਵੀ ਮੈਂ ਤਾਂ ਜੇ ਆਹ ਕਹਿਣਾ ਸੀ ਉਹਨਾਂ ਨੂੰ, ਮੈਂ ਤਾਂ ਆਹ ਕਿਹਾ ਹੀ ਨਹੀਂ। ਉਹ ਫੋਨ ਲੌਂਗ ਡਿਸਟੈਂਸ ਫੋਨ ਕਰ ਪਿਆ ਕਰੇ ਉੱਥੇ, ਅੱਧਾ ਅੱਧਾ ਪੌਣਾ ਪੈਂਦਾ, ਪੌਣਾ ਪੌਣਾ ਘੰਟਾ ਉਹ ਲੜਾਈ ਕਰਿਆ ਕਰੇ ਫੋਨ ਦੇ ਉੱਤੇ। ਤੇ ਉਹਦਾ ਮਹੀਨੇ ਦੇ ਵਿੱਚ $1700 ਬਿੱਲ ਆ ਗਿਆ, ਉਹਦਾ $1700 ਕਹਦਾ ਲੜਾਈ ਦਾ, ਫੋਨ ਤੇ ਲੜਾਈ ਕੀਤੀ। ਤੇ 15 ਇਹੋ ਜਿਹਾ ਲੈ ਕੇ ਲਾ ਕੇ ਗੁਬਾਰ ਹਵਾ ਭਰ ਕੇ ਲੈ ਗਿਆ ਇੱਥੋਂ, ਟਿਕਣ ਨਾ ਲਿਆ ਕਰੇ ਉਹਨੂੰ, ਜਿੰਨੀ ਦੇਰ ਤੱਕ ਸੌਣ ਤੋਂ ਪਹਿਲਾਂ ਫੋਨ ਨਾ ਕਰ ਲਿਆ ਕਰੇ, ਲੜਨਾ ਲਿਆ ਕਰੇ ਉਨੀ ਦੇਰ ਤੱਕ ਉਹਨੂੰ ਟੇਕ ਨਾ ਆਇਆ ਕਰੇ, ਚੈਨ ਲਾਇਆ ਕਰੇ। ਲੋਕੋ ਸਾਨੂੰ ਪਤਾ ਲੱਗਿਆ, ਮੈਂ ਕਿਹਾ ਆਹ ਦੇਖ, ਆਹ ਦੇਖ ਤੇਰੀ ਅੱਗ $1700 ਕਾਹਦੇ ਤੋਂ ਪੇ ਕੀਤੇ ਨੇ, ਤੇਰੇ ਅੰਦਰ ਨੀ ਅੱਗ ਸੀ ਅੱਗ ਨੂੰ ਠੰਡਾ ਕਰਨ ਵਾਸਤੇ, ਕਾਹਦੇ ਵਾਸਤੇ ਅਸੀਂ ਇਹ ਅਸੀਂ ਇੰਨਾ ਕੁਝ ਜਮਾ ਕਰੀ, ਕੰਨ ਇਸ ਵਾਸਤੇ ਨਹੀਂ ਦਿੱਤੇ ਸਾਨੂੰ, ਅੱਖਾਂ ਇਸ ਵਾਸਤੇ ਨਹੀਂ ਦਿੱਤੀਆਂ, ਰਸਾਂ ਸਾਨੂੰ ਇਸ ਵਾਸਤੇ ਨਹੀਂ ਦਿੱਤੀ, ਇਹ ਕਾਹਦੇ ਵਾਸਤੇ ਦਿੱਤੀਆਂ ਨੇ ਸਾਨੂੰ, ਕਿ ਅਸੀਂ ਰੱਬ ਦੇ ਨੇੜੇ ਹੋ ਜਾਈਏ, ਰੱਬ ਦੇ ਆਪ ਪ੍ਰੀਤਮ ਨੂੰ ਯਾਦ ਕਰ ਕਰਕੇ, ਉਹਦੀ ਕੋਈ ਸਿਮਰ ਕਰ ਕਰਕੇ, ਉਹਦੀ ਰਾਧਨ ਕਰ ਕਰਕੇ ਸਾਡਾ ਅੰਦਰਲਾ ਧੋਤਾ ਜਾਵੇ। ਜਦੋਂ ਧੋਤਾ ਗਿਆ ਇਹਦੇ ਵਿੱਚ ਆ ਕੇ ਪ੍ਰੀਤਮ ਦਾ ਪਿਆਰ ਵੱਸ ਜਾਵੇਗਾ। ਇਹ ਸਰੀਰ ਕਾਹਦੇ ਵਾਸਤੇ ਦਿੱਤਾ ਸਾਨੂੰ, ਇਹ ਸਰੀਰ ਆ ਮੇਰੇ ਆ, ਇਸ ਜਗ ਮੈਂ ਆ ਕੇ ਕਿਹ ਕਰਮ ਕਮਾਇਆ, ਇਹ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰੱਖਿਆ, ਸੋ ਹਰ ਮਨ ਨਾਮ ਵਸਾਇਆ। ਵੀ ਜਿਹਨੇ ਤੈਨੂੰ ਇਸ ਦੁਨੀਆਂ ਵਿੱਚ ਬਣਾ ਕੇ ਭੇਜਿਆ ਹੈ, ਉਹਨੂੰ ਤਾਂ ਤੂੰ ਹਿਰਦੇ ਚ ਵਸਾਇਆ ਹੀ ਨਹੀਂ, ਇਹ ਹਿਰਦੇ ਚ ਪਤਾ ਕੀ ਵਸਾਇਆ ਹੋਇਆ ਸੀ, ਰੱਬ ਨੂੰ ਛੱਡ ਕੇ ਸਭ ਕੁਝ ਵਸਾਇਆ ਹੋਇਆ। ਹੁਣ ਘਰ ਹੁੰਦਾ ਹੈ ਚੰਗੇ ਚੰਗੇ ਸੋਨਿਆਂ ਵਾਸਤੇ, ਹੋਰ ਨਵੀਆਂ ਚੀਜ਼ਾਂ ਲਿਆਉਣ ਵਾਸਤੇ, ਜੇ ਉਹਨੂੰ ਆਪਾਂ ਸਟੋਰ ਰੂਮ ਬਣਾ ਲਈਏ, ਉੱਥੇ ਲੱਕੜਾਂ ਲਿਆ ਕੇ ਰੱਖ ਦਈਏ, ਗੋਹੇ ਲਿਆ ਕੇ ਰੱਖ ਦਈਏ, ਉੱਥੇ ਗੈਸਟ ਨੂੰ ਆ ਕੇ ਬਵੇਗਾ, ਕੋਈ ਵਿਕਾਉਣਾ ਪੈਂਦਾ, ਕਹਿੰਦੇ ਚੰਗਾ ਕਮਰਾ ਹੋਣਾ ਚਾਹੀਦਾ, ਸਜਣਾ ਚਾਹੀਦਾ। ਆਹ ਮੰਦਰ ਸੀ ਬਣਾਇਆ, ਇਸ ਮੰਦਰ ਨੂੰ ਸਟੋਰ ਰੂਮ ਅਸੀਂ ਬਣਾਇਆ ਹੋਇਆ, ਇਹ ਕਾਹਦੇ ਅੰਦਰ ਜਨਮਾਂ ਜਨਮਾਂਤਰਾਂ ਤੋਂ ਮਹਿਲ ਇਕੱਠੀ ਕਰੀ ਜਾ ਰਹੇ ਹਾਂ, ਕਲਰ ਇਕੱਠਾ ਕਰੀ ਜਾ ਰਹੇ, ਗੰਦਗੀ ਇਕੱਠੀ ਕਰੀ ਜਾ ਰਹੇ ਹਾਂ। ਔਰ ਫਿਰ ਕਹਿੰਦੇ ਮਨ ਨੂੰ ਚੱਕਦਾ, ਗੁਰੂ ਨਹੀਂ ਆ ਕੇ ਵਸਦਾ, ਉਹ ਗੁਰੂ ਕਿਵੇਂ ਵਸ ਜਾਵੇ, ਧੰਨ ਗੁਰੂ ਨਾਨਕ ਕਿਵੇਂ ਇੱਥੇ ਆ ਕੇ ਬਹਿ ਜਾਵੇ। ਇਸ ਸੰਘਾਸਨ ਤਿਆਰ ਕਰਨਾ ਪੈਣਾ, ਇਸ ਕਮਰੇ ਨੂੰ ਸਾਫ਼ ਕਰੀਏ, ਇਸ ਸਟੋਰ ਰੂਮ ਨੂੰ ਸਾਫ਼ ਕਰੀਏ, ਸਾਫ਼ ਕਰਕੇ ਸੋਹਣਾ ਜਿਹਾ ਸੰਘਾਸਨ ਬਣਾ ਕੇ ਸ਼ਰਧਾ ਭਾਵੀ ਦੀ ਸੇਜ ਵਿਛਾ ਕੇ ਫਿਰ ਬਹਿ ਜਾਈਏ। ਕੀ ਕਹੀਏ, ਹੌਕਮਰੀ ਕਰੋ ਨਿਤ ਆਸ, ਪ੍ਰਭ ਮੋਹੇ ਕਦ ਗੱਲ ਲਾਵੇਂਗੇ। ਭਾਈ ਇਹ ਮੰਦਰ ਦਿੱਤਾ ਸਾਨੂੰ ਰੱਬ ਵਸਾਉਣ ਵਾਸਤੇ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਭਾਈ ਅਸੀਂ 24 ਘੰਟੇ ਵਿੱਚ ਕੁਛ ਹੋਰ ਜਮ੍ਹਾਂ ਕਰੀ ਜਾਂਦੇ, ਕੀ ਜਮ੍ਹਾਂ ਕਰਦੇ, ਜੋ ਸੋਚਦੇ ਹਾਂ, ਜਿਹੜੀ ਸੋਚ ਹੁੰਦੀ ਉਹ ਅੰਦਰ ਜਮ੍ਹਾਂ ਹੋ ਰਹੀ ਹੁੰਦੀ। ਇੱਕ ਇੱਕ ਜਿਹੜਾ ਖਿਆਲ ਹੈ, ਮਤ ਸੋਚੀਏ ਕਿਤੇ ਆ ਜਾਈ ਚਲਾ ਗਿਆ, ਨਹੀਂ, ਇੱਕ ਇੱਕ ਖਿਆਲ ਸਾਡੇ ਮਨ ਉੱਤੇ ਇੱਕ ਅਮਿਟਵੀਂ ਲਕੀਰ ਛੱਡ ਜਾਂਦਾ। ਜਦੋਂ ਉਹ ਨੀਵੇਂ ਖਿਆਲ ਨੂੰ ਘੋਟਦੇ ਹਾਂ, ਉਹ ਲਕੀਰ ਡੂੰਘੀ ਹੋ ਜਾਂਦੀ ਹੈ, ਫਿਰ ਖਿਆਲ ਨੂੰ ਘੋਟਦੇ ਹਾਂ, ਹੋਰ ਡੂੰਘੀ ਹੋ ਜਾਂਦੀ ਹੈ। ਆ ਗੁੱਸਾ ਘੋਟ ਘੋਟ ਕੇ ਜਮ੍ਹਾਂ ਕਰ ਲਿਆ ਸੀ, ਈਰਖਾ ਘੋਟ ਘੋਟ ਕੇ ਈਰਖਾ ਦੀਆਂ ਲਹਿਰਾਂ ਅਸੀਂ ਜਮ੍ਹਾਂ ਕਰ ਲਈਆਂ, ਨਫ਼ਰਤ ਦੀਆਂ ਲਹਿਰਾਂ ਅਸੀਂ ਜਮ੍ਹਾਂ ਕਰ ਲਈਆਂ। ਇਹ ਸੰਸਕਾਰ ਮਾੜੇ ਮੰਦੇ ਸੰਸਕਾਰ ਅਸੀਂ ਆਪ ਲਾਈ ਜਾ ਰਹੇ, ਨੀਵੀਆਂ ਨੀਵੀਆਂ ਚੀਜ਼ਾਂ ਘੋਟ ਕੇ। ਰੱਬ ਤਾਂ ਘੋਟਦੇ ਹੀ ਨਹੀਂ, ਅਸੀਂ ਕਿੰਨਾ ਘੋਟਿਆ ਕਈ ਕਹਿੰਦੇ ਜੀ, ਬੜਾ ਗੁੱਸਾ ਬੜਾ ਹੁੰਦਾ, ਕੀ ਕਰੀਏ, ਜਾਂਦਾ ਨਹੀਂ ਤਾਂ ਜਾਵੇ ਕਿਵੇਂ। ਹੁਣ ਅੰਦਰ ਤਾਂ ਪਹਿਲਾਂ ਸਟੋਰ ਕਰ ਕਰਕੇ ਹੁਣ ਅੰਦਰ ਤੱਕ ਪੀਪੇ ਦੇ ਵਿੱਚ ਗੰਦਗੀ ਪਾਈ ਜਾਈਏ, ਮਗਰ ਖੋਲ ਕੇ ਕਹਿੰਦੀ ਜਿਹਦੇ 'ਚ ਖੁਸ਼ਬੂ ਨਹੀਂ ਆਉਂਦੀ, ਖੁਸ਼ਬੂ ਕਿਵੇਂ ਆਉਂਦੀ, ਤਾਂ ਖੁਸ਼ਬੂ ਭਰੀ ਹੋਈ ਹੈ। ਇਹ ਚੀਜ਼ਾਂ ਅੰਦਰ ਸਾਡੇ ਜਮ੍ਹਾਂ ਕੀਤੀਆਂ ਹੋਈਆਂ ਨੇ, ਕਿਹਨੇ ਕੀਤੀਆਂ ਨੇ, ਅਸੀਂ ਆਪ ਕਮਾਣੇ ਨਹੀਂ ਛੜੀ, ਦੋਸਤ ਨਾ ਕਾਮੂ ਦੇ, ਆਪ ਜੋ ਮੈਂ ਕੀਆ ਸੋ ਮੈਂ ਪਾਇਆ, ਇਹ ਜਮ੍ਹਾਂ ਕਰੀ ਜਾਂਦੇ ਹਾਂ। ਇਸੇ ਕਰਕੇ ਇਹ ਚੀਜ਼ਾਂ ਸਾਨੂੰ ਹੁਣ ਤੰਗ ਕਰਦੀਆਂ ਨੇ, ਇਹ ਛੱਡਦੀਆਂ ਨੇ। ਇਹਨਾਂ ਨੂੰ ਅਸੀਂ ਆਪ ਜਾਣਦੇ ਨਾ, ਇਹਨਾਂ ਚੋਰਾਂ ਨੂੰ ਅਸੀਂ ਅੰਦਰ ਆਪ ਪਾਲੀ ਜਾਂਦੇ ਹਾਂ, ਦਿਨ ਰਾਤ ਇਹਨਾਂ ਦੀ ਸੇਵਾ ਕਰਨੀ ਆ, ਤੇ ਮਗਰ ਜੇ ਲੁੱਟਦੇ ਨੇ ਸਾਨੂੰ, ਫਿਰ ਕਹਿੰਦੇ ਹਾਏ ਬੂ ਕਰਦੇ ਹਾਂ ਅਸੀਂ। ਉਹ ਬਈ ਨਹੀਂ, ਇਹਨਾਂ ਚੋਰਾਂ ਨੂੰ ਫੀਡ ਕਰਨਾ ਬੰਦ ਕਰ ਦਈਏ, ਇੱਥੇ ਜਿਹੜਾ ਘਰ ਦਾ ਮਾਲਕ ਉਹਦੀ ਸੇਵਾ ਕਰੀਏ ਅਸੀਂ, ਇਸ ਘਰ ਦਾ ਮਾਲਕ ਧੰਨ ਗੁਰੂ ਨਾਨਕ ਹੈ, ਉਹਨੂੰ ਯਾਦ ਕਰਿਆ ਕਰੀਏ। ਜਦੋਂ ਮਾਲਕ ਤਗੜਾ ਮਾਲਕ ਆ ਗਿਆ, ਚੋਰ ਚਾਰ ਸਾਰੇ ਭੱਜ ਜਾਣਗੇ। ਜਿਵੇਂ ਜਿਵੇਂ ਰੱਬ ਨੂੰ ਪਿਆਰ ਕਰਾਂਗੇ, ਇਹਨਾਂ ਤੋਂ ਆ ਕੀ ਗੁੱਸਾ ਈਰਖਾ ਦੁਆਹ ਨਫ਼ਰਤ, ਇਹਨਾਂ ਤੋਂ ਛੁਟਕਾਰਾ ਹੁੰਦਾ ਜਾਏਗਾ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਇਹ ਇਸ ਤਰ੍ਹਾਂ ਜਿਵੇਂ ਹਨੇਰਾ ਹੁੰਦਾ, ਹਨੇਰੇ ਨੂੰ ਟੋਕਰੀਆਂ ਨਾਲ ਨਹੀਂ ਢੋਇਆ ਜਾ ਸਕਦਾ। ਜੇ ਕੋਈ ਅੱਜ ਕਹੇ ਜੀ ਮੈਨੂੰ ਗੁੱਸਾ ਨਾ ਆਵੇ, ਕਿਉਂ ਨਾ ਆਵੇ, ਇਹ ਤਾਂ ਆਉਣਾ ਹੈ, ਇੱਕੋ ਤਰੀਕਾ ਹੈ ਬਚਣ ਦਾ, ਕਿ ਰੱਬ ਦਾ ਪਿਆਰ ਵਧਾਈ ਜਾਈਏ। ਜਿਵੇਂ ਜਿਵੇਂ ਪਿਆਰ ਦੀ ਠੰਡ ਆਵੇਗੀ, ਇਹ ਜਿਹੜੀ ਅੰਦਰ ਦੀ ਅੱਗ